ਸਤਿਗੁਰੂ ਰਾਮ ਸਿੰਘ ਜੀ ਇਸ ਸਮੇਂ ਦੇ ਰੱਖੇ ਨੇਮ ਦਾ ਭੋਗ ਪੈਣ ਸਮੇਂ ਸ਼ਬਦ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਪੜਦਿਆਂ ਆਪ ਵੈਰਾਗੀ ਹੋ ਸਭ ਨੂੰ ਵੈਰਾਗੀ ਕੀਤੀ ਰੱਖਿਆ ਅਤੇ ਭੋਗ ਪੈਣ ਬਾਅਦ ਸਾਧ ਸੰਗਤ ਸੰਤ ਮੰਡਲੀ ਵਿੱਚ ਬੈਠਿਆਂ ਬਚਨ ਕੀਤਾ ਮੇਰੀਆਂ ਹੋਰ ਸਮਝ 'ਚ ਨਾ ਆਉਂਦੀਆਂ ਭੁੱਲਾਂ ਉਹਨਾਂ ਆਪ ਸਤਿਗੁਰੂ ਰਾਮ ਸਿੰਘ ਜੀ ਹੀ ਪੂਰੀਆਂ ਕਰਨੀਆਂ ਹਨ ਜਿਵੇਂ ਇਸ ਨੇਮ ਵਿੱਚ ਸਾਧ ਨੂੰ ਸੁਨੇਹਾ ਅਤੇ ਸਾਧਾਂ ਨੂੰ ਪੜਦਾ ਦਿੱਤਾ ਹੈ। ਸਤਿਗੁਰੂ ਜੀ ਸਮਸੇ ਵਾਲੇ ਨੇਮ ਦਾ ਭੋਗ ਪਾ ਘੋੜੇ 'ਤੇ ਚੜ੍ਹੇ ਸੀ ਅਤੇ ਸਮਸੇ ਦੇ ਸਾਧ ਬਿਰਧ ਸੁਹੇਲ ਸਿੰਘ ਹੌਕਾ ਭਰ ਯਾਦ ਕੀਤਾ ਅਤੇ ਕਿਹਾ ਜੇ ਮੈਂ ਵੀ ਉੱਠ ਜਾਣ ਜੋਗਾ ਹੁੰਦਾ ਤਾਂ ਆਪਣੇ ਅਖੀਰ ਵੇਲੇ ਆਪਣੇ ਸਤਿਗੁਰੂ ਜੀ ਦਾ ਅਤੇ ਸਾਧ ਸੰਗਤ ਦਾ ਦਰਸ਼ਨ ਜਾ ਕਰਦਾ। ਸਤਿਗੁਰੂ ਉਸ ਬਾਬੇ ਦੀ ਹਵੇਲੀ ਪਾਸ ਆਏ ਘੋੜੇ ਤੋਂ ਉੱਤਰ ਬਾਬੇ ਸੁਹੇਲ ਸਿੰਘ ਦੇ ਮੰਜੇ 'ਤੇ ਹੀ ਜਾ ਬੈਠੇ ਅਤੇ ਕਿਹਾ ਬਾਬਾ ਹੁਣ ਤੇਰਾ ਅੰਤ ਦਾ ਹੀ ਦਰਸ਼ਨ ਹੈ ਅਸਾਂ ਸੋਚਿਆ ਬਾਬੇ ਨੂੰ ਮਿਲ ਚੱਲੀਏ। ਸਭ ਸਾਧ ਸੰਗਤ ਬਾਬੇ ਅਤੇ ਸਤਿਗੁਰੂ ਜੀ ਦੇ ਦਵੱਲੀ ਲੋਰ ਦੇ ਅੰਦਰਲੇ ਬਚਨ ਸੁਣ ਜਾਣਿਆ ਕਿ ਬਾਬੇ ਦੀ ਲੋੜ ਸਤਿਗੁਰੂ ਜੀ ਪੂਰੀ ਕੀਤੀ ਹੈ। ਇਹ ਬਾਬਾ ਜੀ ਥੋੜ੍ਹੇ ਦਿਨਾਂ ਬਾਅਦ ਉਸੇ ਤਰ੍ਹਾਂ ਸਤਿਗੁਰੂ ਜੀ ਦੇ ਮਿਲਾਪ ਅਤੇ ਪਿਆਰ ਦੇ ਬਚਨ ਕਰਦੇ ਸੁਤੇ ਸਹਿਜ ਬਿਰਾਜੇ ਚੜ੍ਹਾਈ ਕਰ ਗਏ। ਸਤਿਗੁਰੂ ਜੀ ਇੱਕ ਸਮੇਂ ਜੰਡਿਆਲੇ ਸ਼ੇਰ ਖਾਂ ਦੇ ਨੇੜੇ ਸ਼ਾਹਪੁਰ ਦੇ ਸਾਧੂ ਵਧਾਵਾ ਸਿੰਘ ਜੀ ਅਰਜ ਦੇ ਦਰਸ਼ਨ ਦਿੱਤੇ। ਸੰਤ ਫੌਜਾ ਸਿੰਘ ਜੀ ਬੰਡਾਲੇ ਵਾਲੇ ਜਥੇ ਸਮੇਤ ਸ਼ਬਦ ਪੜ੍ਹਦੇ ਉਸੇ ਸੂਏ ਵੱਲੋਂ ਆਏ ਜਿਸ ਜਗ੍ਹਾ ਸਤਿਗੁਰੂ ਜੀ ਬਿਰਛਾਂ ਥੱਲੇ ਡੇਰਾ ਲਾਇਆ ਸੀ। ਸੰਤਾਂ ਸ਼ਬਦ ਲਿਆ ਹੋਇਆ ਸੀ ਉੱਠ ਕੇ ਮਿਲ ਬਿਦਰਾ ਤੇਰੇ ਘਰ ਪਰਮੇਸ਼ਰ ਆਇਆ। ਸਤਿਗੁਰੂ ਜੀ ਅੱਗੋਂ ਉੱਠ ਜਥੇ ਨੂੰ ਮਿਲੇ ਅਤੇ ਬਿਰਛਾਂ ਦੀ ਛਾਵੇਂ ਤਾਊਸ ਖੋਲ ਵਜਾ ਕੀਰਤਨ ਕਰਨ ਲੱਗੇ। ਦਿਨ ਢਲ ਗਿਆ ਤਾਂ ਕਹਿਓ ਨੇ ਮੇਲਾ ਤਾਂ ਇੱਥੇ ਹੀ ਹੋ ਗਿਆ ਹੈ ਹੁਣ ਨਗਰ ਜਾ ਹਾਜ਼ਰੀ ਹੀ ਦੇਣੀ ਹੈ। ਚਾਰ ਪੰਜ ਛੇ ਸੱਤ ਸਾਵਣ ਗੋਜਰੇ ਲਾਇਲਪੁਰ ਦੇ ਜ਼ਿਲ੍ਹੇ ਨੇ ਕੁਝ ਦਿਨ ਜੁੜ ਸੰਜਮ ਨੇਮ ਨਾਲ ਭਜਨ ਬਾਣੀ ਕੀਤਾ। ਸਤਿਗੁਰੂ ਜੀ ਦਰਸ਼ਨ ਦਿੱਤੇ ਅਖੰਡ ਪਾਠ ਹੋਇਆ ਬਹੁਤ ਜਥੇਦਾਰ ਅਤੇ ਰਾਗੀਆਂ ਸ਼ਬਦੀਆਂ ਦੀਵਾਨ ਲਾਏ ਹਵਨ ਹੋਇਆ ਮੇਲੇ ਅਤੇ ਭੋਗ ਸਮੇਂ ਦੋ ਜੋੜਿਆਂ ਦੇ ਆਨੰਦ ਹੋਏ। ਰਾਜੇ ਜੰਗ ਸ਼ਾਮ ਸਿੰਘ ਦੇ ਘਰ ਰਾਤ ਡਾਕੂ 5 ਵਜੇ ਆ ਵੜੇ। ਗੁਆਂਢੋਂ ਜੰਗ ਸਿੰਘ ਰੌਲਾ ਸੁਣ ਛਵੀ ਲੈ ਡਾਕੂਆਂ 'ਤੇ ਖੁਦ ਵਾਰ ਕੀਤੇ। ਡਾਕੂ ਜੁੱਤੀਆਂ ਛੱਡ ਭੱਜ ਗਏ। ਜੰਗ ਸਿੰਘ ਨੇ ਫੱਟੜ ਹੋ ਗੁਆਂਢੀ ਦਾ ਘਰ ਬਚਾਇਆ ਅਤੇ ਹਮਸਾਇਆ ਅੰਮਾ ਜਾਇਆ ਵਾਲਾ ਅਰਥ ਕਮਾ ਦਿਖਾਇਆ। ਸਤਿਗੁਰੂ ਜੀ ਘਣੀਏ ਕੇ ਜ਼ਿਲ੍ਹਾ ਲਾਹੌਰ ਸਤਯੁਗ 'ਤੇ ਛਾਪ ਸਭ ਜਥੇਦਾਰ ਸੂਬੇ ਸ਼ਬਦੀ ਸੱਦੇ। ਪ੍ਰੇਮ ਨਗਰ ਗੱਡੀ ਦਾ ਸਟੇਸ਼ਨ ਨੇੜੇ ਲੱਗਦਾ ਲਿਖਿਆ ਨਾਲ ਕੋਈ ਸਾਂਝੀ ਜਾਂ ਸੇਵਕ ਅਤੇ ਮੁੰਡਾ ਕੋਈ ਨਾ ਲਿਆਵੇ। ਸਤਿਗੁਰੂ ਜੀ ਇਸ ਇਕੱਠ ਵਿੱਚ ਜੋ ਕਮੀਆਂ ਨੁਕਸ ਵੇਖਦੇ ਸੁਣਦੇ ਸੀ ਸਭ ਨੂੰ ਵਹਾ ਦੱਸੇ ਕਿ ਨਵੇਂ ਰਲੇ ਮੁੰਡਿਆਂ ਦੇ ਬਾਣੇ ਵੀ ਠੀਕ ਨਹੀਂ ਅਤੇ ਹੋਰ ਹਰਕਤਾਂ ਵੀ ਚੰਗੀਆਂ ਨਹੀਂ। ਗ੍ਰਿਸਤੀਆਂ ਦੇ ਵਿਹੰਗਮ ਪੱਤੇ ਢੋਂਦੇ ਹਨ ਅਤੇ ਗਤਾਵੇ ਕਰਦੇ ਹਨ ਅਤੇ ਸੋ ਦਰੱਖ ਆਪ ਪ੍ਰਸ਼ਾਦ ਪਕਾ ਅੱਠੀ ਪੈਰੀ ਨਹੀਂ ਛਕਦੇ ਅਤੇ ਇਕਾਂਤ ਜਾ ਬੈਠ ਬੰਦਗੀ ਨਹੀਂ ਕਰਦੇ। ਮੁੰਡੇ ਪਤਲੇ ਕੁੜਤੇ ਅਤੇ ਤਲੇ ਰੰਗ ਬੂਟੀਆਂਦਾਰ ਬਨੈਣਾ ਅਤੇ ਪਜਾਮਿਆਂ ਦੇ ਨਾਲੇ ਰੰਗਦਾਰ ਅਤੇ ਕੱਢਵੇਂ ਰੁਮਾਲ ਗਲੀ ਜੋ ਰੱਖਦੇ ਹਨ ਇਹ ਸੋਭਾ ਨਹੀਂ ਪਾਉਂਦੇ। ਤੁਸੀਂ ਹੁਣ ਘਰੀਂ ਬੈਠ ਕੇ ਭਜਨ ਕਰੋ ਜਥੇ ਫੇਰ ਨੇ ਛੱਡ ਦਿਓ। ਵਿੱਚੋਂ ਕਈਆਂ ਕਿਹਾ ਬਿਰਧ ਅਤੇ ਬੰਦਗੀ ਵਾਲੇ ਸਾਹ ਦੀ ਜਥੇ ਵਿੱਚ ਹੋਣ। ਜਥੇਦਾਰਾਂ ਕਿਹਾ ਬਿਰਧ ਤਾਂ ਕੋਈ ਘਰੋਂ ਨਿਕਲਦਾ ਹੀ ਨਹੀਂ ਮੁੰਡੇ ਹੀ ਮਾਪਿਆਂ ਤੋਂ ਵੱਧ ਸਾਡੇ ਨਾਲ ਟੁਰਦੇ ਹਨ ਸਾਡੇ ਬਸਤਰ ਧੋਂਦੇ ਹਨ ਅਤੇ ਅੱਖਰ ਪੜ੍ਹਦੇ ਹਨ। ਸਤਿਗੁਰੂ ਜੀ ਕਿਹਾ ਬਸਤਰ ਤੁਸੀਂ ਆਪਣੇ ਆਪ ਧੋਵੋ ਅਤੇ ਸੰਥਾ ਸੰਸਾਰ ਨੂੰ ਗੁਰਮੁਖ ਕਰਨੀ ਕਾਰ ਕਮਾਵੇ ਵਾਲੇ ਬਣ ਦਿਓ। ਹੁਣ ਉਹ ਸਮਾਂ ਨਹੀਂ ਰਿਹਾ ਕਿ ਲੋਕ ਕਿਸੇ ਦਾ ਕਰਤਵ ਨਾ ਵੇਖਣ ਅਤੇ ਬਣ ਫੱਬ 'ਤੇ ਡੁੱਲ ਪੈਣ ਅਤੇ ਮੂੰਹ ਵੱਲ ਡੱਬ ਡੱਬ ਵੇਖੀ ਜਾਣ। ਆਜ਼ਾਦੀ ਤਾਂ ਕਦੇ ਮਿਲਦਿਆਂ ਹੀ ਮਿਲਣੀ ਹੈ ਪਰ ਲੋਕਾਂ ਦੇ ਮਨ ਆਜ਼ਾਦ ਅਗਦੀਓਂ ਹੀ ਹੋ ਗਏ ਹਨ। ਇਹ ਤਾਂ ਗੱਲ ਠੀਕ ਹੈ ਅਤੇ ਆਪ ਸੱਚ ਆਖਦੇ ਹੋ ਸੁਣ ਸਭ ਨੇ ਆਖ ਦਿੱਤਾ ਪਰ ਹੱਥ ਜੋੜ ਉੱਠ ਕੇ ਖੜੋ ਸਤ ਵਚਨ ਕਿਸੇ ਨਾ ਕੀਤਾ। ਮਨ ਮੈਲੇ ਮੇਲੇ ਤੇ ਕਰੇ ਝੱਟ ਦੀ ਚੁੱਪ ਬਾਅਦ ਬਾਬੇ ਜੈਮਲ ਸਿੰਘ ਮਾਂਗੇ ਦੇ ਟਿੱਬੇ ਵਾਲੇ ਖੂਹ ਵਾਲੇ ਉੱਠ ਖੜੋ। ਸਤਿਗੁਰੂ ਰਾਮ ਸਿੰਘ ਜੀ ਦੇ ਬਚਨ ਅਤੇ ਬਿਰਧਾਂ ਸਾਧਾਂ ਦੇ ਬਿਰਹਾ ਭਰੇ ਬਚਨ ਕਰਕੇ ਪਿੱਟਣਾ ਹੀ ਸ਼ੁਰੂ ਕਰ ਦਿੱਤਾ ਅਤੇ ਸੂਬਾ ਵਰਿਆਮ ਸਿੰਘ ਜੀ ਸਮਸੇ ਵਾਲੇ ਉੱਠੇ ਅਤੇ ਕੋਈ ਅੰਦਰ ਦਾ ਉਬਾਲ ਆਇਆ ਕੱਢਣ ਦੱਸਣ ਲਈ ਸੀ, ਪਰ ਉਹ ਉੱਚੀ ਉੱਚੀ ਬੁੱਬਾਂ ਮਾਰ ਰੋਣ ਹੀ ਲੱਗ ਪਏ। ਬਾਬੇ ਦਾ ਪਿੱਟਣਾ ਅਤੇ ਸੂਬਾ ਜੀ ਦਾ ਰੋਣ ਧੋਣ ਵੇਖ ਸੰਗਤ ਵਿੱਚ ਕਰਨਾ ਅਤੇ ਵੈਰਾਗ ਰਸ ਛਾ ਗਿਆ। ਝੱਟ ਰੋਣ ਅਤੇ ਮੂੰਹ ਅਥਰੂ ਪੂੰਝਣ ਬਾਅਦ ਸਤਿਗੁਰੂ ਜੀ ਬਚਨ ਕੀਤਾ, ਮੈਂ ਜੋ ਕੁਝ ਕਹਿਣਾ ਸੀ ਕਹਿ ਦਿੱਤਾ ਹੈ ਅਤੇ ਸਾਧਾਂ ਜੋ ਕੁਝ ਬੋਲ ਕੇ ਦੱਸਣਾ ਸੀ ਪਿੱਟ ਰੋ ਕੇ ਦੱਸ ਦਿੱਤਾ ਹੈ ਕਿ ਹੁਣ ਸੱਤ ਵਚਨ ਕਹਿਣ ਅਤੇ ਮਤ ਲੈਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਮੈਂ ਚਾਹੁੰਦਾ ਹਾਂ ਕਿ ਨਾਮਧਾਰੀਆਂ ਦੀ ਬਦਨਾਮੀ ਮੈਂ ਨਾ ਸੁਣਾ। ਇਹ ਕਹਿ ਸਤਿਗੁਰੂ ਜੀ ਅਤੇ ਸੰਗਤ ਉਸ ਚੁਬਾਰੇ 'ਚੋਂ ਤਲੇ ਉੱਤਰ ਆਈ। ਮੈਂ ਵੀ ਤਦੋਂ ਘਣੀਏ ਕਿ ਗਏ ਇਹ ਸਭ ਵਾਰਤਾ ਸੁਣੀ ਅਤੇ ਵੇਖੀ ਸੀ। ਉਸ ਦਿਨ ਤੋਂ ਕੂਕਿਆਂ ਵਿੱਚ ਜਥੇ ਢੋਲਕ ਛੈਣੇ ਲੈ ਫਿਰਨੋਂ ਰੁਕ ਗਏ। ਮੈਂ ਵੀ ਕਿਸੇ ਦਾ ਨਾਮ ਨਹੀਂ ਲਿਖਦਾ ਕਿ ਫਲਾਣੇ ਆਹ ਮੰਦਾ ਕੀਤਾ ਸੀ, ਕਿਉਂਕਿ ਸਤਿਗੁਰੂ ਜੀ ਵੀ ਜ਼ਬਾਨੀ ਹੀ ਸੱਦ ਸਮਝਾਉਂਦੇ ਨੇ। ਸੇਠ ਦਿਆਲ ਸਿੰਘ ਜੀ ਦੀ ਮਾਤਾ ਕਿਸ਼ਨ ਕੌਰ ਬਿਰਧ ਗੁਜਰਾਂ ਵਾਲੇ ਬਿਮਾਰ ਪਈ। ਇੱਕ ਦਿਨ ਹੱਥ ਜੋੜ ਹੌਕਾ ਪਰ ਕਿਹਾ, ਮੇਰਾ ਅੰਤ ਸਮਾਂ ਨੇੜੇ ਹੈ। ਸਤਿਗੁਰੂ ਜੀ ਭਾਵੇਂ ਅੱਗੇ ਵੀ ਵਲਾ ਭੰਨ ਗੁਜਰਾਂ ਵਾਲੇ ਦਰਸ਼ਨ ਦਿੰਦੇ ਸੀ, ਪਰ ਲਾਹੌਰ ਉਸੇ ਦਿਨ ਉਚੇਚਾ ਲਾਲ ਸਿੰਘ ਡਰਾਈਵਰ ਨੂੰ ਕਿਹਾ, ਨੇ ਅੱਜ ਦਿਨ ਡੁੱਬਦੇ ਤੋਂ ਪਹਿਲਾਂ ਗੁਜਰਾਂ ਵਾਲੇ ਜਾਣਾ ਹੈ। ਲਾਲ ਸਿੰਘ ਨੇ ਹੁਕਮ ਵਿੱਚ ਕਾਰ ਸੇਠ ਦਿਆਲ ਸਿੰਘ ਜੀ ਦੇ ਬਾਹਰ ਮੂਹਰੇ ਜਾ ਖੜੀ ਕੀਤੀ ਅਤੇ ਹਾਰਨ ਕੀਤਾ। ਸੇਠ ਜੀ ਅੰਦਰੋਂ ਆਏ, ਚਰਨੀ ਸੀਸ ਨਵਾਇਆ, ਅਰਜ਼ ਕੀਤੀ, ਮੇਰੀ ਮਾਤਾ ਜੀ ਹੌਕੇ ਲੈਂਦੀ ਸੀ ਅਤੇ ਮੂੰਹੋਂ ਕੁਝ ਨਾ ਕਹਿੰਦੀ ਸੀ। ਜੇ ਮੈਂ ਪੁੱਛਿਆ ਤਾਂ ਦੱਸਿਆ ਤਾਂ ਕੁਝ ਨਾ, ਪਰ ਦੋਹਾਂ ਅੱਖਾਂ ਵਿੱਚੋਂ ਅੱਥਰੂ ਕਿਰ ਪਏ ਅਤੇ ਕਿਹਾ, ਕੀ ਦੱਸਾਂ, ਉਹ ਮਰਜ਼ੀ ਦੇ ਮਾਲਕ ਹਨ। ਕਿੰਨਾ ਚਿਰ ਹੋਇਆ ਹੈ, ਮੈਂ ਮਨੋ ਅਰਦਾਸਾ ਕੀਤਾ ਸੀ ਪਰ ਉਹ ਅਜੇ ਨਹੀਂ ਆਏ। ਸੱਚੇ ਪਾਤਸ਼ਾਹ, ਮੈਂ ਪੁੱਛਣ ਹੀ ਲੱਗਾ ਸਾਂ ਉਹ ਕੌਣ ਹਨ ਜੋ ਅਜੇ ਨਹੀਂ ਆਏ, ਤਾਂ ਕਾਰ ਦਾ ਹਾਰਨ ਬੋਲਿਆ ਅਤੇ ਮੈਂ ਬਾਹਰ ਆ ਗਿਆ ਹਾਂ। ਸਤਿਗੁਰੂ ਜੀ ਕਿਹਾ, ਚਲੋ ਮਾਈ ਜੀ ਦੇ ਕਮਰੇ ਵਿੱਚ ਚੱਲਦੇ ਹਾਂ। ਸਤਿਗੁਰੂ ਜੀ ਮਾਤਾ ਦੇ ਪਾਸ ਮੰਜੇ 'ਤੇ ਬੈਠ ਗਏ। ਮਾਤਾ ਜੀ ਮੁੱਖ ਵੱਲ ਵੇਖ ਚਰਨਾਂ ਵੱਲ ਝੁਕੇ ਪਰ ਹਿੱਲਿਆ ਨਾ ਗਿਆ। ਮਾੜੀ ਜਿਹੀ ਹੱਥ ਨਾਲ ਸਹਿਣਤ ਕੀਤੀ ਕਿ ਚਰਨ ਮੇਰੇ ਮੱਥੇ 'ਤੇ ਲਾਓ। ਸਤਿਗੁਰੂ ਜੀ ਆਪ ਚਰਨ ਚੁੱਕ ਮਾਤਾ ਕਿਸ਼ਨ ਕੌਰ ਦੇ ਮੱਥੇ 'ਤੇ ਲਾਇਆ ਅਤੇ ਪਲ ਭਰ ਪਾਸ ਮੰਜੇ 'ਤੇ ਹੀ ਬੈਠ ਉੱਠਦਿਆਂ ਹੋਇਆ ਕਿਹਾ, ਭਜਨ ਕਰੋ, ਗੁਰੂ ਭਲੀ ਕਰੇਗਾ। ਸਤਿਗੁਰੂ ਜੀ ਰਾਤ ਗੁਜਰਾਂ ਵਾਲੇ ਹੀ ਰਹਿ ਆਸਾ ਦੀਵਾਰ ਦੇ ਭੋਗ ਤੋਂ ਬਾਅਦ ਚੱਲ ਪ੍ਰਸ਼ਾਦ ਲਾਹੌਰ ਹੀ ਆ ਛਕਿਆ, ਪਰ ਮਾਤਾ ਜੀ ਢਲੀ ਰਾਤੀ ਚੜ੍ਹਾਈ ਕਰ ਗਏ ਸਨ। ਸੇਠ ਜੀ ਨੇ ਮਾਤਾ ਜੀ ਨਿਮਿਤ ਮੇਲਾ ਕੀਤਾ, ਦੋ ਦਿਨ ਹੀ ਆਲਮ ਜੀ ਦੀਵਾਨ ਲਾਉਂਦੇ ਰਹੇ। ਸਤਿਗੁਰੂ ਜੀ ਸਰਦਾਰ ਆਤਮਾ ਸਿੰਘ ਜੀ ਵੱਲੋਂ ਸਰਬ ਗੁਰੂ ਨਾਨਕ ਨਾਮ ਲੇਵਾ ਪਾਰਟੀਆਂ ਨੂੰ ਸਤਿਯੁਗ 'ਤੇ ਛਪਵਾ ਕਹਾਇਆ ਕਿ ਕਿਵੇਂ ਅਰਥ, ਧਨ ਅਤੇ ਵਕਤ, ਦਿਮਾਗ ਅਤੇ ਇਤਫਾਕ ਨਾ ਗੁਆਓ। ਅੰਮ੍ਰਿਤਸਰ ਸੱਦਾ ਦੇ ਸਮਝਾਉਣ ਦਾ ਲੇਖ ਛਪਵਾਇਆ ਅਤੇ ਲਿਖਵਾਇਆ ਕਿਵੇਂ ਪੰਥ ਨੂੰ ਮਨਵਾਇਆ ਜਾਵੇ। 16 ਸੌਣ ਅਤਿ ਜ਼ਰੂਰੀ ਇਕੱਠ ਸਤਿਯੁਗ 'ਤੇ ਛਾਪਿਆ, ਕਿਉਂਕਿ ਸਰਦਾਰ ਜੀ ਸਰਬ ਸੰਪਰਦਾਇ ਕਾਨਫਰੰਸ 'ਤੇ ਇਸ ਕੰਮ ਦੇ ਸੈਕਟਰੀ ਸੀ। ਅੰਮ੍ਰਿਤਸਰ ਇਕੱਠ ਹੋਇਆ, ਸ੍ਰੀ ਅੰਮ੍ਰਿਤਸਰ 20 ਅਗਸਤ ਸਭ ਪਾਰਟੀਆਂ ਦਾ ਟਾਊਨ ਹਾਲ 3 ਵਜੇ ਦੁਪਹਿਰ ਇਕੱਠ ਹੋਇਆ। ਸਰਦਾਰ ਅਵਤਾਰ ਸਿੰਘ ਜੀ ਬੈਰਿਸਟਰ ਗੁਜਰਾਂ ਵਾਲੀਆਂ ਦੀ ਪ੍ਰਧਾਨਗੀ ਵਿੱਚ ਸਤਿਗੁਰੂ ਜੀ ਵੀ ਦਰਸ਼ਨ ਦਿੱਤੇ। ਸਰਦਾਰ ਆਤਮਾ ਸਿੰਘ ਜੀ ਸਭ ਤੋਂ ਪਹਿਲਾਂ ਇਕੱਠ ਹਿੱਤ ਅਪੀਲ ਕੀਤੀ, ਸਤਿਗੁਰੂ ਜੀ ਦੇ ਹੁਕਮ ਨਾਲ ਬੋਲੇ। ਅਕਾਲੀ ਪਾਰਟੀ ਚੀਫ ਖਾਲਸਾ ਦੀਵਾਨ, ਸੈਂਟਰਲ ਅਕਾਲੀ ਦਲ, ਖਾਲਸਾ ਯੂਥ ਲੀਗ, ਰਾਮਗੜੀਆ ਪਾਰਟੀ, ਸਿੱਖ ਕਾਂਗਰਸ ਪਾਰਟੀ, ਨਾਮਧਾਰੀ ਦਰਬਾਰ, ਨਿਰਮਲ ਮਹਾਮੰਡਲ, ਗੁਰਸੇਵਕ ਸਭਾ ਆਦਿ ਦੇ ਪ੍ਰਤੀਨਿਧ 20 ਦੇ ਕਰੀਬ ਆਏ। ਸਿੱਖ ਪੰਥ ਦਾ ਬੋਰਡ ਤਾਂ ਨਾ ਬਣਿਆ, ਪਰ ਇਹ ਫੈਸਲਾ ਹੋਇਆ ਕਿ ਆਪੋ ਵਿੱਚ ਸਲੂਕ ਨਾਲ ਸੋਚ ਚੋਣਵਿਆਂ ਨੂੰ ਅੱਗੇ ਕਰ ਚੱਲੋ, ਅੱਗੇ ਲੋੜ ਲਈ ਚੱਕਰਵਰਤੀ ਜੀ ਸੇਵਾ ਦੇਣ। ਭੈਣੀ ਸਾਹਿਬ ਕੋਠੀ ਕੋਲ ਸਤਿਗੁਰੂ ਜੀ ਜਲੇਬੀਆਂ ਦਾ ਲੰਗਰ ਕੀਤਾ, ਸਰਬ ਸਿੱਖਾਂ ਰਾਈਆਂ ਨੂੰ ਪ੍ਰਸੰਨ ਕਰ ਛਕਾਈਆਂ। ਕਈਆਂ ਨੂੰ ਮੌਜ ਮੇਲੇ ਦੇ ਸੁਭਾਅ ਤੋਲ ਕੇ ਵੀ ਛਕਾਈਆਂ। ਮਾਤਾ ਜਿਉਣ ਕੌਰ ਜੀ ਸੁਨਹਿਰਾ ਭਰ ਛਕਣ ਵਾਲੇ ਨੂੰ ਇਨਾਮ ਮਿਲੇਗਾ ਕਿਹਾ, ਪਰ ਕਿਸੇ ਹਾਂ ਨਾ ਕੀਤੀ। ਮਜ਼ਬੀਆਂ ਅਤੇ ਚਮਾਰਾਂ ਦੇ ਮੁੰਡੇ ਭੈਣੀ ਸਾਹਿਬ ਦੇ ਸੁਣ ਆਏ। ਭਗਤ ਸਿੰਘ ਭੋਲੇ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਮੁਖਤਿਆਰ ਝਿੜਕ ਮੋੜੇ। ਸਤਿਗੁਰੂ ਜੀ ਸੁਣਿਆ ਅਤੇ ਕਿਹਾ, ਸਹੁਰੀ ਦਾ ਮੈਥੋਂ ਵੀ ਨਹੀਂ ਪੁੱਛਦਾ, ਆਪੇ ਹੀ ਫਰਮ ਲੈਂਦਾ ਹੈ। ਚੀਕ ਚੀਕ ਆਏ ਤੇ ਗਲ ਪੈਂਦਾ ਹੈ ਅਤੇ ਕਿਹਾ, ਜਾ ਇਸੇ ਵੇਲੇ ਸਭਨਾਂ ਨੂੰ ਸੱਦ ਕੇ ਲਿਆ। ਭਗਤ ਸਿੰਘ ਸਭ ਮੁੰਡੇ ਸੱਦ ਆਉਂਦੇ। ਸਤਿਗੁਰੂ ਜੀ ਅਤੇ ਮਾਤਾ ਜਿਉਣ ਕੌਰ ਜੀ ਬੜੇ ਸਨੇਹ ਨਾਲ ਬਿਠਾ, ਜਲੇਬਾਂ ਨਾਲ ਰਜਾਏ। ਮਾਤਾ ਜਿਉਣ ਕੌਰ ਜੀ ਕਿਹਾ, ਮੇਰੇ ਮਨ ਦੀ ਵੀ ਅੱਜ ਰੀਝ ਵਰਤੀ ਜੇ। ਜਿਵੇਂ ਨਵੀਂ ਜਾਗਰਤ ਸਮੇਂ ਕਹਿੰਦੇ ਸੀ, ਹਿੰਦੂ ਹੋ ਕੇ ਅੰਗਰੇਜ਼ਾਂ ਤੋਂ ਮੰਗੇ ਨੌਕਰੀ ਸੀਟ, ਇਸ ਦੇ ਜਿਹਾ ਕੌਣ ਬੇਅਣਖਾ, ਟਿੱਡੋਂ ਭੁੱਖਾ ਢੀਠ। ਸਤਿਗੁਰੂ ਜੀ ਸੁਣ ਮੁਸਕਰਾ ਕਿਹਾ, ਮੈਨੂੰ ਸਮੇਂ ਸਮੇਂ ਸਭ ਕੁਝ ਕਰਨਾ ਪੈਂਦਾ ਹੈ। ਭਗਤ ਸਿੰਘ ਹੱਥ ਜੋੜ ਅਰਜ਼ ਕੀਤੀ, ਮੇਰੇ ਅਤੇ ਆਪ ਦਾ ਗਿਲਾ ਨਾ ਰਹਿ। ਸਤਿਗੁਰੂ ਜੀ ਮੁਸਕਰਾ ਕੇ ਕਿਹਾ, ਮੈਂ ਹਿਰਦਿਓਂ ਰਿੰਝ ਹੁੰਦਾ ਹੀ ਨਹੀਂ, ਗਲੋਂ ਉੱਪਰ ਹੀ ਲੋੜ ਨੂੰ ਕਹਿੰਦਾ ਹਾਂ ਅਤੇ ਅੰਤਰ ਆਤਮੇ ਸਦਾ ਪ੍ਰਸੰਨ ਰਹਿੰਦਾ ਹਾਂ। ਜੇ ਹੋਰ ਅੰਦਰ ਦੇ ਗਿਲੇ ਅੰਦਰ ਪਾਈ ਰੱਖੀਏ ਤਾਂ ਰਾਮ ਕਿੱਥੇ ਰਹਿ ਹਿਰਦੇ ਵਿੱਚ। ਸਤਿਗੁਰੂ ਜੀ ਪੰਜ ਪਾਦਰੋਂ ਸੰਤ ਮੰਗਲ ਸਿੰਘ ਜੀ ਵੱਲੋਂ ਸੰਭਲ ਜਾਓ ਵੇਲਾ ਜੇ ਲੰਮਾ ਲੇਖ ਸਭ ਸਿੱਖ ਪਾਰਟੀਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਲਿਖਾਇਆ। ਸੰਤ ਜੀ ਲਿਖਿਆ, ਤੁਸਾਂ ਸ਼੍ਰੋਮਣੀ ਕਮੇਟੀ ਬਣਾਉਣ ਵੇਲੇ ਨਾ ਮੰਨੀ, ਹੁਣ ਪੂਜਾ ਤੋਂ ਲੜਦੇ ਹੋ। ਉਦਾਸੀ ਸਿੱਖ ਕੁਹਾਣੋਂ ਰਹਿ ਗਏ ਹਨ। ਹੁਣ ਵੀ ਇੱਕ ਦੋ ਵਾਰੀ ਇਕੱਠ ਕਰਕੇ ਆ, ਤੁਸੀਂ ਨਹੀਂ ਮੰਨੇ, ਪਛਤਾਓਗੇ ਵਕਤ ਵਿਹਾਏ ਨੂੰ। ਸਤਿਗੁਰੂ ਜੀ ਪਾਸ ਵੋਟਾਂ ਲਈ ਕਈ ਪਾਰਟੀਆਂ ਦੇ ਮੁਖੀ ਪੁੱਜਦੇ, ਪਰ ਸਤਿਗੁਰੂ ਜੀ ਆਪਣੇ ਬੋਲਡ ਬਣਾਏ ਸਰਦਾਰ ਲਛਮਣ ਸਿੰਘ ਜੀ, ਮੰਗਲ ਸਿੰਘ ਜੀ, ਚੱਕਰਵਰਤੀ ਜੀ ਵੱਲ ਭੇਜ ਦਿੰਦੇ ਅਤੇ ਕਹਿੰਦੇ, ਉਹ ਜਾਣਨ। ਨਵੀਂ ਨਵੀਂ ਜਦ ਦੇਸ਼ ਭਗਤੀ ਦੀ ਜਾਗਰਤ ਆਈ ਸੀ ਤਦੋਂ ਜੋ ਸਰਕਾਰੀ ਮੈਂਬਰੀ ਲਈ ਖੜ੍ਹਾ ਹੁੰਦਾ ਉਹ ਬੜਾ ਸ਼ਰਮਿੰਦਾ ਜਿਹਾ ਹੋ ਨੀਵੀਂ ਪਾਟ ਉੜਦਾ। ਜਿਵੇਂ ਪਹਿਲਾਂ ਪਹਿਲ ਲਾਹੌਰ ਵਿੱਚ ਪੱਲੇ ਖੱਤਰੀ ਜੁੱਤੀਆਂ ਦੀ ਦੁਕਾਨ ਖੋਲ੍ਹੀ ਸੀ ਅਤੇ ਲੋਕ ਕਹਿੰਦੇ ਸੀ, ਲਾਹੌਰ ਵਿੱਚ ਦੁਕਾਨ ਖੁੱਲ੍ਹੀ ਹੈ, ਵੇਖੋ ਖੱਤਰੀ ਪੱਲੇ ਦੀ, ਹਿੰਦੂ ਹੋ ਕੇ ਜੁੱਤੀਆਂ ਵੇਚ ਮੱਤ ਮਾਰੀ ਗਈ ਝੱਲੇ ਦੀ। ਪਰ ਹੁਣ ਉਹ ਸਰਕਾਰੀ ਨੌਕਰੀਆਂ ਮੈਂਬਰੀਆਂ ਲੈਣ ਲਈ ਕਾਂਗਰਸੀ, ਸਿੱਖ, ਮੁਸਲਮਾਨ ਸਭ ਪਾਰਟੀਆਂ ਬੰਨ ਲੜਨ ਨੂੰ ਤਿਆਰ ਹੋਏ ਹਨ। ਸਤਿਗੁਰੂ ਜੀ ਨਾਮਧਾਰੀਆਂ ਨੂੰ ਕਹਿੰਦੇ, ਤੁਸੀਂ ਸਲੂਕ ਲਈ ਸਭ ਯਤਨ ਕਰੋ ਅਤੇ ਵਤਨ ਆਪਣੇ ਦੇ ਦੋਖੀ ਅੰਗਰੇਜ਼ ਨਾਲ ਨਾ ਮਿਲਵਰਤਨ ਰੱਖੋ। ਜਿਵੇਂ ਹੁਣ ਸਭ ਸਿੱਖ ਹਿੰਦੂ ਜੁੱਤੀਆਂ ਵੇਚਣ ਲੱਗ ਪਏ ਹਨ ਅਤੇ ਗੱਲ ਬਣ ਗਈ ਹੈ, ਹੁਣ ਹੱਥ ਦੀ ਕਿਰਤ ਅਤੇ ਵਪਾਰ ਨਹੀਂ, ਕਿਸੇ ਦੀ ਕਿਰਤ ਨਹੀਂ, ਕਿਸੇ ਦਾ ਵਿਹਾਰ। ਜੋ ਜੱਜਦਾ ਸੋ ਕਰੇ, ਧਰਮ ਲਾਜ਼ਮੀ ਨੂੰ ਲਾਂਭੇ ਧਰੇ, ਹੁਣ ਤੇ ਤਾਂ ਸਰੇ ਨਹੀਂ ਤੇ ਜਿਉਂਦਾ ਹੀ ਮਰੇ, ਅੰਗਰੇਜ਼ ਐਸੀ ਚਾਲ ਖੇਡੀ ਹੈ। ਸਤਿਗੁਰੂ ਜੀ ਦੇ ਦੱਸੇ ਨੇਮ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ਦੀ ਸੰਗਤ ਪਿੰਡ ਢੁਡਿਆਲ ਸਰਦਾਰ ਮੇਲਾ ਸਿੰਘ ਦੇ ਵਲਗਣ ਵਿੱਚ ਅਖੰਡ ਪਾਠ ਆਰੰਭਿਆ। ਸਤਿਗੁਰੂ ਜੀ ਵੀ ਦਰਸ਼ਨ ਦਿੱਤੇ। ਸੰਤ ਅਤਰ ਸਿੰਘ ਜੀ, ਆਲਮ ਜੀ ਵੀ ਦੋ ਤਿੰਨ ਦਿਨ ਰੌਣਕ ਲਾਈ ਰੱਖੀ। ਪਾਦਰੋਂ ਦੀ ਸੰਗਰਾਂਦ ਨੂੰ ਭੋਗ ਪਿਆ, ਹਮਣ ਹੋ ਕੜਾਹ ਪ੍ਰਸ਼ਾਦ ਅਰਦਾਸਾ ਕਰ ਵਰਤਿਆ। ਸੰਤ ਲਹਿਣਾ ਸਿੰਘ ਜੀ ਦੇ ਕਥਾ ਕੀਰਤਨ ਅਤੇ ਪ੍ਰਚਾਰ ਨਾਲ ਟਾਟਾ ਨਗਰ ਬੜੇ ਸਿੱਖ ਸਜੇ। ਸਰਦਾਰ ਚਰਨ ਸਿੰਘ ਜੀ ਇੰਜੀਨੀਅਰ ਤਾਰ ਕੰਪਨੀ ਦੀ ਧੀ ਵੀ ਭਜਨ ਪੁੱਛ ਕਰਦੀ, ਬਿਮਾਰ ਹੋਈ ਚੜ੍ਹਨ ਤੋਂ ਪਹਿਲਾਂ ਕਹੇ, ਵੇਖੋ ਸਤਿਗੁਰੂ ਜੀ ਆਏ ਹਨ। ਜੇ ਘਰਦਿਆਂ ਜੀਆਂ ਕਿਹਾ, ਉਹ ਸਾਨੂੰ ਤਾਂ ਨਹੀਂ ਦਿਸਦੇ, ਤਾਂ ਉੱਠ ਬੈਠ ਕਿਉਂ ਸੂ, ਤੁਸੀਂ ਨਿਗੁਰੇ ਬੁਰੇ ਹੋ, ਉਹ ਇਸ ਲਈ ਤੁਹਾਨੂੰ ਦਰਸ਼ਨ ਨਹੀਂ ਦਿੰਦੇ। ਚੜ੍ਹਾਈ ਕਰ ਗਈ ਅਤੇ ਭੋਗ ਉਸ ਦੇ ਅਤੇ ਸਰਦਾਰ ਚਰਨ ਸਿੰਘ ਜੀ ਦੇ ਸਾਰੇ ਪਰਿਵਾਰ ਸੰਤ ਲਹਿਣਾ ਸਿੰਘ ਜੀ ਪਾਸੋਂ ਭਜਨ ਪੁੱਛਿਆ ਅਤੇ ਬਾਰਵੇਂ ਗੁਰੂ ਜੀ ਦੇ ਪੰਥ ਦੀ ਧਾਰਨਾ ਅਤੇ ਰੀਤ ਧਾਰੀ। ਗੁਰੂ ਕੀ ਪ੍ਰਤੀਤ ਦਾ ਪ੍ਰਭਾਵ ਪਿਆ। ਸਤਿਗੁਰੂ ਜੀ ਪਾਦਰੋਂ ਦਾ ਮਹੀਨਾ ਆਪਣਾ ਸਦਾ ਵਾਲਾ ਨੇਮ ਭੈਣੀ ਸਾਹਿਬ ਆਰੰਭਿਆ ਅਤੇ ਸਤਿਯੁਗ 'ਤੇ ਲਿਖਵਾਇਆ, ਹਰ ਨਾਮਧਾਰੀ ਅਸੂ ਦੇ ਮੇਲੇ 'ਤੇ ਸ਼ੁੱਧ ਖੱਦਰ ਦਾ ਬਾਣਾ ਦੁੱਧ ਚਿੱਟੀ ਮਾਲਾ ਪਹਿਰ ਆਵੇ ਅਤੇ ਵੋਟਾਂ ਮੈਂਬਰੀਆਂ ਦੇ ਝਮੇਲੇ ਤੋਂ ਬਚਣ ਦਾ ਰਾਹ ਸੋਚ ਕੇ ਅਤੇ ਮਨ ਬਣਾ ਕੇ ਦਿਲੋਂ ਆਵੇ ਕਿਵੇਂ ਸਿੱਖ ਪੰਥ ਦੀ ਪਾਟੋ ਧਾਰ ਨੂੰ ਰੋਕਿਆ ਜਾਵੇ। ਮਹਾਤਮਾ ਗਾਂਧੀ ਜੀ ਦਾ ਪੁੱਤਰ ਹੀਰਾ ਲਾਲ ਮੁਸਲਮਾਨ ਹੋ ਗਿਆ। ਮਹਾਤਮਾ ਜੀ ਕਿਹਾ, ਇਹ ਸਭ ਐਬ ਕਰਦਾ ਹੈ ਅਤੇ ਕਦੀ ਸੌਰਨ ਵਾਲਾ ਨਹੀਂ। ਮੁਸਲਮਾਨਾਂ ਅਬਦੁੱਲਾ ਮੀਆਂ ਉਸਦਾ ਨਾਮ ਰੱਖਿਆ। ਅਬਦੁੱਲੇ ਮੀਏ ਮਦਰਾਸ ਬਾਜ਼ਾਰ ਵਿੱਚ ਸ਼ਰਾਬ ਪੀ ਲੋਕਾਂ ਨੂੰ ਗਾਲਾਂ ਕੱਢੀਆਂ, ਪੁਲਿਸ ਰਾਤ ਫੜ ਅੰਦਰ ਦਿੱਤਾ। ਮੁਸਲਮਾਨਾਂ ਦਿਨੇ ਜ਼ਮਾਨਤ ਦੇ ਛਡਾਇਆ ਅਤੇ ਮੰਨਿਆ ਮਹਾਤਮਾ ਜੀ ਸੱਚ ਕਿਹਾ ਹੈ, ਇਹ ਕਦੇ ਸੌਰਨ ਵਾਲਾ ਨਹੀਂ। ਕਸਤੂਰਬਾ ਬਾਈ ਉਸਦੀ ਮਾਤਾ ਖਤ ਲਿਖਿਆ, ਪੁੱਤਰ ਸ਼ਰਾਬ ਨਾ ਪੀਆ ਕਰ। ਉਸ ਉੱਤਰ ਲਿਖਿਆ, ਜੇ ਤੁਸੀਂ ਦੋਵੇਂ ਮੇਰੇ ਪਿਤਾ ਮਾਤਾ ਮੁਸਲਮਾਨ ਹੋ ਜਾਵਿਓ ਤਾਂ ਮੈਂ ਸ਼ਰਾਬ ਛੱਡਾਂਗਾ। ਮਾਤਾ ਅਤੇ ਪੁੱਤਰ ਦਾ ਸੁਨੇਹ ਪਰਖਿਆ ਗਿਆ। ਹਿੰਦੂ ਚੱਕ 27 ਪਾਧਰੋਂ ਗੁਰਬਚਨ ਸਿੰਘ ਨਾਮਧਾਰੀਏ ਦੇ ਘਰ ਪੁੱਤਰ ਜਨਮੇ ਦਾ ਮੇਲਾ ਸੀ ਅਤੇ ਬਾਹਰ ਗੁਰਦੁਆਰੇ ਅਖੰਡ ਪਾਠ ਰਖਾਇਆ ਸੀ। ਸੰਤ ਅਤਰ ਸਿੰਘ ਜੀ ਦੀਵਾਨ ਲਗਾਇਆ ਸ਼ਰਾਬੀ ਆ ਨ੍ਰਿਤ ਕਰਦਿਆਂ ਸੰਤਾਂ ਨੂੰ ਖੂਹੀ ਵਿੱਚ ਸੁੱਟਣਾ ਚਾਹਿਆ। ਨਾਮਧਾਰੀ ਸਿੱਖਾਂ ਜਥੇ ਦਿਆਂ ਅਤੇ ਮੇਲਾ ਦੇਖਣ ਆਇਆ ਬਹੁਤ ਸ਼ਰਾਬੀਆਂ ਨੂੰ ਕੁੱਟਿਆ। ਸ਼ਰਾਬੀ ਫੱਟੜ ਹਸਪਤਾਲ ਜਾ ਪਏ। ਮੈਂ ਅਤੇ ਗੁਰਬਚਨ ਸਿੰਘ ਨੇ ਥਾਣੇ ਨੂੰ ਸੱਚ ਦੱਸ ਕੁਝ ਦੇ ਕਰ ਰੋਕ ਲਿਆ, ਪਰ ਸ਼ਰਾਬੀ ਫੇਰ ਵੀ ਨਾਮਧਾਰੀਆਂ ਨਾਲ ਵਾਅਦਾ ਕਰਦੇ ਅਤੇ ਕਹਿੰਦੇ ਕਿ ਕੂਕੇ ਨਹੀਂ ਅਸਾਂ ਇੱਥੇ ਆਉਣ ਦੇਣੇ। ਅਸੀਂ ਨਾਮਧਾਰੀ ਕਹੀਏ, ਅਸਾਂ ਤੁਹਾਨੂੰ ਸ਼ਰਾਬ ਪੀ ਕੂਕਾਂ ਨਹੀਂ ਪਿੰਡ ਦੁਆਲੇ ਮਾਰਨ ਦੇਣੀਆਂ। ਕਈ ਵਾਰ ਲੜੇ, ਬੜੇ ਧੜੇ ਬੰਨ। ਨਾਮਧਾਰੀਆਂ ਦਾ ਮੋਢੀ ਮੈਂ ਨੰਬਰਦਾਰ ਅਤੇ ਗੁਰਚਰਨ ਸਿੰਘ ਪੁੱਜ ਦੇ ਜ਼ਿਮੀਂਦਾਰ ਸਾਂ। ਇੱਕ ਸਮੇਂ ਸਤਿਗੁਰੂ ਜੀ ਪਾਸ ਮੇਰੇ ਕਿਸੇ ਸੱਜਣ ਗੱਲ ਕੀਤੀ ਕਿ ਤਰਨ ਸਿੰਘ ਇਕਲਾਪਾ ਹੈ ਅਤੇ ਸ਼ਰਾਬੀ ਬਹੁਤੇ ਹਨ, ਇਹ ਉਹਨਾਂ ਅੱਗੇ ਝੁਕਦਾ ਨਹੀਂ। ਅਸੀਂ ਆਖ ਰਹੇ ਹਾਂ, ਜਾਂ ਉਹਨਾਂ ਵਾਂਗ ਝੂਠ ਬੋਲ, ਉਹਨਾਂ ਨੂੰ ਫਸਾਈਏ, ਜਾਂ ਉਹਨਾਂ ਤੋਂ ਮਾਫ਼ੀ ਮੰਗ ਲੈ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਬੋਲ ਕਬੋਲ ਸਭ ਦਾ ਸਹਿਣਾ, ਜੇ ਕੋਈ ਕੁਝ ਮਾਰੇ ਤਾਂ ਵੀ ਖਿਮਾ ਕਰਨੀ। ਪਰ ਤਰਨ ਸਿੰਘ ਕਹਿੰਦਾ ਹੈ, ਜਦ ਕਸੂਰ ਨਹੀਂ ਕਰਦਾ ਤਾਂ ਡਰਾਂ ਕਿਉਂ ਅਤੇ ਮਾਫ਼ੀ ਕਾਹਦੀ ਮੰਗਾਂ। ਸਤਿਗੁਰੂ ਜੀ ਬਚਨ ਕੀਤਾ, ਨਾ ਭਾਈ, ਮਾਫ਼ੀ ਮੰਗਿਆਂ ਅਤੇ ਉਹ ਤੀਵੀਆਂ ਨੂੰ ਬਾਹਰ ਨਾ ਨਿਕਲਣ ਦੇਣਗੇ ਅਤੇ ਮੂਰਖ ਗੰਢ ਪਵੇ ਮੂੰਹ ਮਾਰ ਅਤੇ ਮਨਮੁਖ ਲੋਹਾ ਸਾਧੀਏ ਵਾਕ ਮੈਂ ਐਸੇ ਲੋਕਾਂ ਵਾਸਤੇ ਹੀ ਲਿਖੇ ਹਨ ਅਤੇ ਝੂਠ ਬੋਲ ਦੁਸ਼ਮਣ ਨੂੰ ਫਾਹਾ ਨਹੀਂ ਜਾਜਦਾ। ਪੱਖ ਸਤਿਗੁਰੂ ਕਰਦਾ ਹੈ ਅਤੇ ਬਹੁਤ ਵਾਰੀ ਅਜਮਾ ਵੇਖਿਆ ਹੈ। ਮੇਰਾ ਪੱਖ ਸੱਚਾ ਜਾਣ ਆਪਣੀ ਮੱਤ ਦਿੱਤੀ ਪਾਰੋਂ ਸਤਿਗੁਰੂ ਜੀ ਸਦਾ ਕੀਤਾ ਹੈ। ਅੰਤ ਸ਼ਰਾਬੀ ਲੋਕ ਫਾਥੇ ਮੱਥਾ ਰਗੜ ਰੱਸਦੇ ਰਹਿ। ਸਤਿਗੁਰੂ ਜੀ ਦੀ ਮੱਤ ਮਦਦ ਅਤੇ ਮਿਹਰ ਨੇ ਮੇਰੀ ਸਾਧ ਸੰਗਤ ਵਿੱਚੋਂ ਹੋ ਸਦਾ ਬੜੀ ਮਦਦ ਕੀਤੀ ਅਤੇ ਕਰੀ ਦੀ ਹੈ। ਮੇਰੇ ਥਾਂ ਸਾਧ ਸਿੱਖ ਲੜਦੇ ਮਰਦੇ ਅਤੇ ਸ਼ਰਾਬੀ ਮਰ ਮੁੱਕ ਗਏ ਹਨ। ਮੇਰੀ ਅੰਦਰਲੀ ਅਰਜ਼ ਮਨਜ਼ੂਰ ਪਈ ਹੈ, ਜੋ ਮੈਂ ਕਰਦਾ ਰਹਿੰਦਾ ਸਾਂ। ਹੇ ਸੱਚਿਆ ਪਾਤਸ਼ਾਹ, ਕਦੀ ਕੁਸੰਗ ਗੁਆਂਢ ਦੇ ਆਡੇ ਤੋਂ ਵੀ ਛੁਡਾਏਗਾ, ਸੋ ਹੁਣ ਛੁੱਟਾ ਹੋਇਆ ਹਾਂ, ਸੁਖੀ ਹਾਂ। ਭੈਣੀ ਸਾਹਿਬੋਂ ਅਤੇ ਕਲਕੱਤੇ ਸਿਆਮ ਵੱਲੋਂ ਵੀ ਹੁਣ ਉਹ ਤਸਵੀਰਾਂ ਸਤਿਗੁਰੂ ਰਾਮ ਸਿੰਘ ਜੀ ਦੀਆਂ, ਗੁਰੂ ਬਾਲਕ ਸਿੰਘ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਲਾਪ ਵਾਲੀ ਤਸਵੀਰ, ਜੋ ਹਰੋ ਨਦੀ 'ਤੇ ਜਾ ਦਸਮ ਜੀ ਦੇ ਮਿਲਣ ਵਾਲੀ ਹੈ, ਅਤੇ ਬੈਲਾਂ ਵਾਲੀ ਗੱਡੀ 'ਤੇ ਚੜ੍ਹਿਆਂ ਦੀ ਤਸਵੀਰ ਨੂੰ ਦੇਖ ਸਭ ਕਹਿੰਦੇ ਹਨ, ਇਹ ਉਹੀ ਮਹਾਂਪੁਰਸ਼ ਬਾਬਾ ਜੀ ਗੁਰੂ ਜੀ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਜਨਮ ਦਿੱਤਾ ਹੈ, ਜੋ ਕਦੇ ਕਹਿੰਦੇ ਸੀ ਇਹ ਅੰਗਰੇਜ਼ ਦੇ ਬਾਗੀ ਹਨ ਅਤੇ ਸਿੱਖ ਹੀ ਨਹੀਂ। ਹੁਣ ਸਤਿਗੁਰੂ ਜੀ ਅਤੇ ਨਾਮਧਾਰੀਆਂ ਨੂੰ ਮੰਨਦੇ ਹਨ। ਇਸ ਸਮੇਂ ਗੜ੍ਹਦ ਵਾਲੇ ਸੰਤ ਨਾਮ ਸਿੰਘ ਜੀ ਦੇ ਸੇਵਕ ਮੂਲਾ ਸਿੰਘ ਦੀ ਅਰਜ਼ 'ਤੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸੰਗਤ ਮਿਲ ਅੱਸੂ ਦੇ ਮਹੀਨੇ ਨੇਮ ਸੰਜਮ ਬਾਣੀ ਦਾ ਕੀਤਾ। ਸਤਿਗੁਰੂ ਜੀ ਭੈਣੀ ਸਾਹਿਬੋਂ ਚੰਗੀ ਭੈਂਸ ਸਾਧਾਂ ਦੇ ਦੁੱਧ ਲਈ ਭੇਜੀ ਅਤੇ ਭੋਗ ਤੋਂ ਪਹਿਲਾਂ ਕੋਈ ਦਿਨ ਸੰਤ ਮੰਗਲ ਸਿੰਘ ਅਤੇ ਸੰਤ ਅਤਰ ਸਿੰਘ ਜੀ ਭੇਜੇ ਦੀਵਾਨ ਅਤੇ ਪੰਥਕ ਪ੍ਰਚਾਰ ਲਈ। ਆਪ ਭੋਗ ਸਮੇਂ ਦਰਸ਼ਨ ਦਿੱਤੇ। ਸੂਬਾ ਸਹੀਆ ਸਿੰਘ ਜੀ ਨੇ ਬਹੁਤ ਸੇਵਾ ਅਤੇ ਉੱਦਮ ਇਸ ਮੇਲੇ ਲਈ ਕੀਤਾ। ਸਤਿਗੁਰੂ ਜੀ ਆਪਣੇ ਨੇਮ ਦਾ ਭੋਗ ਪਾ ਸਰਦਾਰ ਤੇਜਾ ਸਿੰਘ ਜੀ ਦੀ ਅਰਜ਼ 'ਤੇ ਸੰਤ ਮੰਗਲ ਸਿੰਘ ਜੀ, ਸੰਤ ਅਤਰ ਸਿੰਘ ਜੀ, ਮੋਹਨ ਸਿੰਘ ਮਸਤਾਨੇ ਅਤੇ ਉਹਨਾਂ ਦੇ ਸੇਵਕ ਤੇਜਾ ਸਿੰਘ ਸਾਥੀ, ਉਜਾਗਰ ਸਿੰਘ ਜੀ, ਦਰਸ਼ਨ ਸਿੰਘ, ਖਜਾਨ ਸਿੰਘ ਜੀ ਰਾਗੀਆਂ ਚੱਕਰਵਰਤੀ ਜੀ ਦੇ ਬੰਬਈ ਨੂੰ ਪਧਾਰੇ। ਭੈਣੀ ਸਾਹਿਬੋਂ ਸਾਹਨੇ ਵਾਲੋਂ ਹਰਿਦੁਆਰ ਵਾਲੀ ਗੱਡੀ 'ਤੇ ਦਿਓਬੰਦ ਪੁੱਜੇ। ਇਹ ਮੁਸਲਮਾਨਾਂ ਦਾ ਮਜ਼੍ਹਬੀ ਮਾਣਯੋਗ ਅਸਥਾਨ ਹੈ। ਇੱਥੋਂ ਦਾ ਲਿਖਿਆ ਇਸਲਾਮ ਵਿੱਚ ਮੰਨਿਆ ਜਾਂਦਾ ਹੈ। ਬਹੁਤ ਮੁਲਕਾਂ ਦੇ ਮੁੰਡੇ ਇੱਥੇ ਆ ਪੜ੍ਹਦੇ ਹਨ। ਕਈ ਅਮੀਰ ਇੱਥੇ ਪੜ੍ਹਦੇ ਗਰੀਬਾਂ ਦੇ ਮੁੰਡਿਆਂ ਨੂੰ ਖਰਚ ਦਿੰਦੇ ਹਨ। ਮਜ਼੍ਹਬੀ ਪਿਆਰ ਭਾਰੋਂ ਇੱਥੇ ਇੱਕ ਖੰਡਰੀ ਮਿੱਲ ਵੀ ਹੈ। ਪਹਿਲਾਂ ਇੱਥੇ ਸਿੱਖ ਕਿਰਾਏ 'ਤੇ ਮਕਾਨ ਲੈ ਗ੍ਰੰਥ ਸਾਹਿਬ ਪ੍ਰਕਾਸ਼ਦੇ ਸੀ। ਜਦੋਂ ਦੇ ਸੰਤ ਸੋਭਾ ਸਿੰਘ ਜੀ ਆਏ ਹਨ, ਕਈ ਹਜ਼ਾਰ ਲਾ ਧਰਮਸ਼ਾਲਾ ਬਣਾਈ ਹੈ। ਆਸਾ ਦੀ ਵਾਰ ਸੰਤ ਅਤਰ ਸਿੰਘ ਜੀ ਦੇ ਦੀਵਾਨ ਲੱਗੇ ਅਤੇ ਮੰਗਲ ਸਿੰਘ ਜੀ ਦਾ ਲੈਕਚਰ ਹੋਇਆ। ਇੱਥੋਂ ਰਹਿਤਪੁਰੇ ਪਿੰਡ, ਜ਼ਿਲ੍ਹੇ ਦੇ ਪਿੰਡ ਗਵਾਲੀਅਰ, ਰਿਆਸਤ ਵਿੱਚ ਲਾਹੌਰ ਅਤੇ ਗੁਰਦਾਸਪੁਰ ਦੇ ਸਿੱਖ ਵੱਸਦੇ ਹਨ, ਜਿਨ੍ਹਾਂ ਨੂੰ ਪਹਿਲੋਂ ਮੁਫਤ ਜ਼ਮੀਨਾਂ ਮਿਲੀਆਂ ਸੀ, ਫੇਰ ਮੁਰੱਬੇ ਪ੍ਰਤੀ ਹਜ਼ਾਰ ਤਾਰ ਮਾਲਕ ਬਣੇ ਹਨ। ਇੱਥੇ ਵੀ ਦੀਵਾਨ ਲੱਗੇ, ਪ੍ਰਸ਼ਾਦ ਛਕਿਆ, ਗਵਾਲੀਅਰ ਪੁੱਜੇ। ਇੱਥੇ ਹੀ ਛੇਵੇਂ ਗੁਰਾਂ 52 ਰਾਜਿਆਂ ਨੂੰ ਆਪਣੇ ਚੋਗੇ ਦੀਆਂ ਤਣੀਆਂ ਫੜਾ ਜਹਾਂਗੀਰ ਦੀ ਕੈਦ 'ਚੋਂ ਕੱਢਿਆ ਸੀ ਅਤੇ ਕ੍ਰਿਸ਼ਨ ਧਰਮਸ਼ਾਲਾ ਵਿੱਚ ਨਿਵਾਸ ਕੀਤਾ ਅਤੇ ਕ੍ਰਿਸ਼ਨ ਰਾਓ ਦੀ ਸੰਗਤ ਸੰਗੀਤ ਸ਼ਾਲਾ ਦਾ ਦਰਸ਼ਨ ਕੀਤਾ। ਝਾਂਸੀ ਪੁੱਜੇ, ਸੰਗਤਾਂ ਟੇਸ਼ਨ 'ਤੇ ਸਵਾਗਤ ਵਜੋਂ ਬਹੁਤ ਆਈਆਂ ਸੀ। ਕਿਸ਼ਨ ਸਿੰਘ ਜੀ ਕਲਸੀ ਸਿਪਲੀ ਬਾਜ਼ਾਰ ਦੀ ਕੋਠੀ, ਕਿਸ਼ਨ ਸਿੰਘ ਜੀ, ਸੂਬਾ ਜੀ ਆਦਿ ਸਭ ਚਰਨੀ ਲੱਗੇ। ਦੀਵਾਨ ਲੱਗੇ ਬਾਅਦ ਚਿਰਗਾਓਂ ਮੈਥਲੀ ਸਰਨ ਗੁਪਤਾ ਰਾਸ਼ਟਰੀ ਕਵੀ ਨੂੰ ਜਾ ਮਿਲੇ। ਗੁਪਤਾ ਜੀ ਕਈ ਪੁਸਤਕਾਂ ਹਿੰਦੀ ਵਿੱਚ ਲਿਖੀਆਂ ਹਨ। ਗੁਰੂ ਕੁਲ ਸਿੱਖ ਗੁਰੂਆਂ ਬਾਰੇ ਲਿਖੀ ਹੈ। ਮੈਥਲੀ ਸਰਨ ਜੀ ਅੱਗੋਂ ਉੱਠ ਚਰਨੀ ਲੱਗੇ ਸਣੇ ਪਰਿਵਾਰ ਅਤੇ ਇਹ ਕਿਹਾ, ਅੱਜ ਕੀੜੀ ਦੇ ਘਰ ਨਾਰਾਇਣ ਸਮੇਤ ਸੰਗਤ ਦੇ ਆਏ, ਮੈਨੂੰ ਦਰਸ਼ਨ ਦਿੱਤੇ ਹਨ। ਸਤਿਗੁਰੂ ਜੀ ਬੈਠੇ ਦੇ ਬਚਨ ਕੀਤਾ, ਇਹ ਤੁਸਾਂ ਸਿੱਖਾਂ ਦੇ ਗੁਰੂਆਂ ਬਾਰੇ ਜੋ ਕਿਤਾਬ ਲਿਖੀ ਹੈ, ਭਾਵੇਂ ਸਾਡੇ ਨਾਮਧਾਰੀਆਂ ਬਾਰੇ ਤੁਸਾਂ ਨਹੀਂ ਲਿਖਿਆ, ਪਰ ਜਿੰਨਾ ਲਿਖਿਆ ਹੈ ਬਹੁਤ ਸਨੇਹ ਅਤੇ ਸ਼ਰਧਾ ਨਾਲ ਲਿਖਿਆ ਹੈ ਅਤੇ ਕਿਹਾ, ਅਜਿਹੇ ਲਿਖਾਰੀ ਵਿਰਲੇ ਹੀ ਹੁੰਦੇ ਹਨ। ਤਾਂ ਮੈਥਲੀ ਸ਼ਰਨ ਜੀ ਦੀਆਂ ਅੱਥਰੂ ਕਿਰਪਈਆਂ ਅਤੇ ਕਿਹਾ, ਮੈਨੂੰ ਸਿੱਖਾਂ ਵਿੱਚੋਂ ਇੱਕ ਆਪ ਨੇ ਹੀ ਉਚੇਚੇ ਮਿਲ ਦਿਲਵਰੀ ਦਿੱਤੀ ਹੈ। ਹੁਣ ਮੈਨੂੰ ਆਪਣਾ ਇਤਿਹਾਸ ਵੀ ਸੁਣਾਓ। ਸਤਿਗੁਰੂ ਰਾਮ ਸਿੰਘ ਜੀ ਅਤੇ ਗੁਰੂ ਹਰੀ ਸਿੰਘ ਜੀ ਦੀ ਬਾਬਤ ਬਚਨ ਸੁਣਾਏ ਅਤੇ ਗੁਪਤਾ ਜੀ ਲਿਖ ਲੈ ਅਤੇ ਨਵੀਂ ਪੁਸਤਕ ਵਿੱਚ ਸੋ ਵੀ ਲਿਖੇ। ਗੁਪਤਾ ਜੀ ਗੁਰੂ ਕੁਲ ਅਤੇ ਸਾਕੇਤ ਪੁਸਤਕਾਂ ਸਤਿਗੁਰੂ ਜੀ ਦੀ ਭੇਟਾ ਕੀਤੀਆਂ ਅਤੇ ਸਤਿਗੁਰੂ ਜੀ ਆਉਣ ਵੇਲੇ ਚੱਕਰਵਰਤੀ ਹੱਥੀਂ ਮਾਇਆ ਅਤੇ ਬਸਤਰ ਗੁਪਤਾ ਜੀ ਨੂੰ ਭੇਟ ਕੀਤੇ। ਗੁਪਤਾ ਜੀ ਕਿਹਾ, ਮੈਂ ਸਗੋਂ ਆਪਦੀ ਭੇਟਾ ਕਰਨੀ ਹੈ। ਤਾਂ ਸਤਿਗੁਰੂ ਜੀ ਬਚਨ ਕੀਤਾ, ਗੁਣੀਆਂ ਨੂੰ ਭੇਟਾ ਗੁਣ ਦੀ ਕਦਰ ਹੁੰਦੀ ਹੈ। ਤਾਂ ਗੁਪਤਾ ਜੀ ਕਿਹਾ ਕਿ ਗੁਣੀ ਨੂੰ ਕਦਰ ਹੀ ਉਭਾਰਦੀ ਹੈ ਅਤੇ ਸਵਾਰਦੀ ਹੈ। ਸਤਿਗੁਰੂ ਜੀ ਝਾਂਸੀ ਪ੍ਰਸ਼ਾਦ ਛਕ ਮਨਮਾੜ ਆ ਉਤਰੇ। ਇੱਥੇ ਹੀ ਦਸਮ ਜੀ ਸਤਾਰੇ ਦੇ ਕਿਲੇ 'ਚੋਂ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਕੱਢ ਲਿਆ ਉਤਾਰਿਆ ਸੀ ਅਤੇ ਕਿਹਾ, ਅਬਚਲ ਨਗਰ ਜਾ ਕੇ ਸੰਗਤ ਨੂੰ ਕਹੋ ਮੈਂ ਕਿਤੇ ਗਿਆ ਨਹੀਂ। ਇਹ ਦੋਵੇਂ ਜਨਵਾਰੇ ਦੇ ਹੀ ਇਤਿਹਾਸਕਾਰਾਂ ਲਿਖੇ ਹਨ, ਪਰ ਬਾਲਾ ਰਾਓ ਸਹੇਵੇ ਸਾਹਿਬ ਦਾ ਸੀ ਅਤੇ ਰੁਸਤਮ ਰਾਓ ਜਨਵਾਰੇ ਦੇ ਨਾਲ ਉਹ ਪਿਆਰ ਪੈਣ ਕਾਰਨ ਰਹਿੰਦਾ ਸੀ। ਦਸਮ ਜੀ ਸਹੇਵੇ ਸਾਹਿਬ ਕੀਤੇ ਇਕਰਾਰ ਕਾਰਨ ਹੀ ਸਿਤਾਰੇ ਦੇ ਕਿਲੇ ਵਿੱਚੋਂ ਬਾਲਾ ਰਾਓ ਅਤੇ ਰੁਸਤਮ ਨੂੰ ਕੱਢਿਆ ਸੀ ਅਤੇ ਭਾਦਰੇ ਦਾ ਰਾਜ ਕਰਦੇ ਸਮੇਂ ਵੀ ਬਾਲਾ ਰਾਓ ਜੀ ਦੀ ਮਦਦ ਕੀਤੀ ਸੀ। ਇਤਿਹਾਸਕਾਰਾਂ ਤਦੋਂ ਖੋਜ ਨਾ ਕੀਤੀ। ਇਹ ਸਾਰਾ ਵੇਰਵਾ ਵੇਖਣ ਲਈ ਮੇਰਾ ਲਿਖਿਆ ਨਦੇੜੋਂ ਬਾਅਦ ਦਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਦਾ ਵੇਖੋ। ਮਨਮਾੜੋਂ ਹਜ਼ੂਰ ਸਾਹਿਬ ਹੈਦਰਾਬਾਦ ਅਤੇ ਬੰਬਈ ਨੂੰ ਲਾਈਨਾਂ ਜਾਂਦੀਆਂ ਹਨ। ਇਹ ਅਸਥਾਨ ਸੰਤ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਬਣਵਾਇਆ ਹੈ। ਇੱਥੇ ਹੁਣ ਅਜਮੇਰ ਸਿੰਘ ਜੀ ਸੇਵਕ ਬੜੇ ਚੰਗੇ ਸੁਭਾਅ ਵਾਲੇ ਹਨ। ਮਨਮਾੜੋਂ ਔਰੰਗਾਬਾਦ ਉਤਰੇ। ਇੱਥੇ ਹੀ ਦਸਮ ਜੀ ਦਇਆ ਸਿੰਘ ਜੀ ਦੇ ਹੱਥ ਜ਼ਫਰਨਾਮਾ ਔਰੰਗਜ਼ੇਬ ਨੂੰ ਭੇਜਿਆ ਸੀ। ਇੱਥੇ ਔਰੰਗਜ਼ੇਬ ਦੀ ਕਬਰ ਹੈ। ਨਿਜ਼ਾਮ ਹੈਦਰਾਬਾਦ ਦਾ ਇੱਥੇ ਰਾਜ ਹੈ। ਔਰੰਗਾਬਾਦ ਹੀ ਰਾਜਾ ਰਾਮ ਗੁਜਰਾਤ ਵਾਲੇ ਦਾ ਪਹਾੜੀ ਅਤੇ 3 ਮੀਲ ਉੱਚਾ ਕਿਲ੍ਹਾ ਹੈ। ਇੱਥੋਂ ਕਾਰਾਂ ਲੈ ਅਲੋਰਾ ਦੀਆਂ ਗੁਫਾਵਾਂ ਵੇਖਣ ਗਏ, ਜਿੱਥੇ ਬੜੀ ਵਿਚਿੱਤਰ ਕਲਾ ਦੀਆਂ ਮੂਰਤਾਂ ਹਨ। ਇੱਕ ਮੰਦਿਰ ਵਿੱਚ ਰਾਤ ਉੱਥੇ ਹੀ ਦੀਵਾਨ ਲੱਗਾ ਆਸਾ ਦੀ ਵਾਰ ਬਾਅਦ ਸ਼ਿਵਗੜ੍ਹ ਦਾ ਕਿਲ੍ਹਾ ਵੇਖ ਮਨਮਾੜਾ ਉਤਰੇ। ਸਤਿਗੁਰੂ ਜੀ ਨਾਸਕ ਦੇਖਣ ਉਤਰੇ ਅਤੇ ਕੋਈ ਸਾਥੀ ਧੁਰ ਬੰਬਈ ਹੀ ਪੁੱਜੇ। ਸਰਦਾਰ ਤੇਜਾ ਸਿੰਘ ਜੀ ਕਸਟਮ ਅਫਸਰ ਬੰਬਈ ਲੱਗੇ, ਅੱਗੋਂ ਸੰਗਤਾਂ ਸਮੇਤ ਆਏ, ਹਾਰ ਪਹਿਨਾਏ, ਲੈ ਜਾ ਘਰੀ ਡੇਰੇ ਲਵਾਏ। ਸਰਦਾਰ ਜੀ ਕਾਕਾ ਸੁਰਜੀਤ ਸਿੰਘ ਜੀ ਅਤੇ ਆਪ ਦੀਆਂ ਸੁਪਤਨੀਆਂ ਲੱਛਮੀ ਅਤੇ ਬਸੰਤ ਕੌਰ ਨੂੰ ਚਾਅ 'ਤੇ ਬੜਾ ਚੜ੍ਹਿਆ, ਪਰ ਜਦ ਬੜੀ ਮੁਸ਼ਕਲ ਨਾਲ ਖੂਹ ਲੱਭਣ ਕਰ ਉਹਨਾਂ ਬੜਾ ਦੁੱਖ ਮਹਿਸੂਸ ਕੀਤਾ। ਇਸ਼ਨਾਨ ਕੀਤਾ, ਲੰਗਰ ਆਰਾਮ ਕੀਤਾ ਅਤੇ ਲਾਲਾ ਸੇਠ ਗਿਆਨ ਚੰਦ ਦੀ ਅਰਜ਼ 'ਤੇ ਉਸ ਦੇ ਘਰ ਪਿਛਲੇ ਪਹਿਰ ਦਾ 10 ਮੀਲਾਂ 'ਤੇ ਦੀਵਾਨ ਕੀਤਾ। ਇੱਥੇ ਅਮੀਰਾਂ ਦੇ ਬੰਗਲੇ ਹਨ, ਕਸਟਮ ਹਾਊਸ ਦੀਵਾਨ ਲੱਗਾ, ਵਾਰ ਲੱਗੀ। ਸਰਦਾਰ ਤੇਜਾ ਸਿੰਘ ਦੇ ਪ੍ਰਚਾਰ ਪਿਆਰ ਕਾਰਨ ਸਿੰਘ ਸਭਾ ਵਾਲਿਆਂ ਵੀ ਰੌਣਕ ਵਧਾਈ। ਸ਼ਹਿਰ 'ਚੋਂ ਬਹੁਤ ਸੰਗਤਾਂ ਆਈਆਂ। ਸੰਤ ਅਤਰ ਸਿੰਘ ਜੀ ਦੇ ਦੀਵਾਨ ਵਿੱਚ ਵੀ ਕਈ ਸਿੰਧੀਆਂ ਭਜਨ ਪੁੱਛਿਆ। ਮੁੰਬਈ ਰਹਿੰਦੇ ਮੱਖਣ ਸਿੰਘ ਜੀ ਬਿਜਲੀਵਾਲ ਅਤੇ ਕਰਤਾਰ ਸਿੰਘ ਲੋਟੇ ਜ਼ਿਲ੍ਹਾ ਲੁਧਿਆਣੇ ਦੇ ਵੀ ਦਰਸ਼ਨ ਕਰ ਕੀਰਤਨ ਸੁਣ ਸਹੁਰੇ, ਜੋ ਮਾਸ ਸ਼ਰਾਬ ਖਾਂਦੇ ਸੀ। ਕਰਤਾਰ ਸਿੰਘ ਦੇ ਪਿਤਾ ਦਾਦਾ ਜੀ ਐਸੇ ਸੰਜਮੀ ਨੇਮੀ ਨਾਮਧਾਰੀ ਸੀ ਕਿ ਕਿਸੇ ਦਾ ਕੱਖ ਵੀ ਜੇ ਕੋਈ ਜੀ ਘਰ ਲਿਆਉਂਦਾ ਤਾਂ ਉਸਦੇ ਘਰ ਜਾ ਦਿੰਦੇ ਸੀ। ਕਰਤਾਰ ਸਿੰਘ ਭਾਵੇਂ ਭਜਨ 'ਤੇ ਪੁੱਛਿਆ ਹੋਇਆ ਸੀ ਪਰ ਰਿਹਾ ਬੇਸਾਰ ਹੀ ਸੀ। ਹੁਣ ਗੁਰਦਰਸ਼ਨ ਅਤੇ ਕੀਰਤਨ ਦੀ ਲਾਗ ਨਾਲ ਸੋ ਭਜਨ ਹੀ ਪੁੰਗਰ ਪਿਆ। ਸੁੰਦਰ ਸਿੰਘ ਅਤੇ ਬਸੰਤ ਕੌਰ ਦੋਵੇਂ ਜੀ ਮਾਸੀ ਸ਼ਰਾਬੀ ਸੀ। ਸੁੰਦਰ ਸਿੰਘ ਫੋਰਮੈਨ ਸੀ ਅਤੇ 900 ਰੁਪਏ ਤਨਖਾਹ ਲੈਂਦਾ ਸੀ। ਉਹਨਾਂ ਦੇ ਪਤੀ ਵੀ ਭਜਨ ਪੁੱਛ ਮਾਸ ਸ਼ਰਾਬ ਛੱਡਿਆ ਅਤੇ ਭੈਣੀ ਸਾਹਿਬ ਵੀ ਦਰਸ਼ਨ ਮੇਲੇ ਲਈ ਆਉਂਦੇ ਰਹੇ। ਸਰਦਾਰ ਤੇਜਾ ਸਿੰਘ ਜੀ ਦੇ ਪ੍ਰਚਾਰ ਅਤੇ ਪਿਆਰ ਦਾ ਸਦਕਾ ਬਹੁਤ ਨਾਮਧਾਰੀਆਂ ਦੀ ਸੋਭਾ ਬੰਬਈ ਵਿੱਚ ਵਧੀ ਹੋਈ ਸੀ, ਜਿਵੇਂ ਸਿਆਮ ਵੱਲ ਸੰਤ ਇੰਦਰ ਸਿੰਘ ਜੀ ਫਿੱਲੋਕੇ ਵਾਲਿਆਂ ਦੀ ਜਥਾ ਲੈ ਪ੍ਰਚਾਰ ਕਰਨ ਕਰ ਵਧੀ ਹੋਈ ਸੀ ਇਸ ਸਮੇਂ। ਇੱਕ ਦਿਨ ਇੱਕ ਸਿੱਖ ਕੁਸੰਗੀ ਹੱਥ ਜੋੜ ਸੰਗਤ ਵਿੱਚ ਖਲੋ ਅਰਜ਼ ਕੀਤੀ, ਮੈਥੋਂ ਸਭ ਕੁਰਹਿਤਾਂ ਹੋ ਗਈਆਂ ਹਨ, ਮੈਨੂੰ ਬਖਸ਼ੋ। ਸਤਿਗੁਰੂ ਜੀ ਹੁਕਮ ਕੀਤਾ, ਅੱਗੋਂ ਨਾ ਐਸੀ ਭੁੱਲ ਕਰੀ ਅਤੇ ਬੀਤੀ ਦਾ ਪਛਤਾਵਾ ਕਰ, ਕਰਤੇ ਅੱਗੇ ਅਰਦਾਸ ਕਰਿਆ ਕਰੀ ਕਿ ਅੱਗੋਂ ਨਾ ਕੁਰਹਿਤ ਹੋਵੇ, ਤੇਰੇ ਪਿਛਲੇ ਪਾਪ ਸਭ ਬਖਸ਼ੇ ਗਏ ਹਨ। ਉਹ ਸਿੱਖ ਇਹ ਸੁਣ ਹੁੰਦੇ ਕੀਰਤਨ ਵਿੱਚ ਮਸਤ ਹੋ ਗਿਆ ਅਤੇ ਕਵੇ, ਮੈਂ ਬਖਸ਼ਿਆ ਗਿਆ ਹਾਂ ਲੋਕੋ, ਜੇ ਮੈਂ ਗ੍ਰੰਥ ਨੂੰ ਗੁਰੂ ਮੰਨਦਾ ਰਹਿੰਦਾ ਤਾਂ ਮੈਨੂੰ ਕੀਤੇ ਕੁਕਰਮ ਦੱਸਣ ਦੀ ਸੋਝੀ ਨਾ ਪੈਂਦੀ ਅਤੇ ਨਾ ਮੈਨੂੰ ਉੱਤਰ ਮਿਲਦਾ ਕਿ ਅੱਗੋਂ ਨਾ ਕਰੀ ਪਿਛਲੇ ਬਖਸ਼ੇ। ਇੱਕ ਹਿੰਦੂ ਨੇ ਸ਼ੰਕਾ ਕਰ ਕਿਹਾ, ਇਹ ਕਿਵੇਂ ਹੋ ਸਕਦਾ ਹੈ ਕਿ ਪਿਛਲੇ ਬਖਸ਼ੇ ਗਏ ਹਨ ਅਤੇ ਅੱਗੋਂ ਨਾ ਕਰੇ? ਤਾਂ ਸੰਤ ਮੰਗਲ ਸਿੰਘ ਜੀ ਉੱਤਰ ਦਿੱਤਾ, ਇੱਕ ਬ੍ਰਾਹਮਣ ਗੰਗਾ 'ਤੇ ਮਰਨ ਵੇਲੇ ਕਿਹਾ ਸੀ, ਜੇ ਮੈਨੂੰ ਉਹ ਚੁੱਕਣ ਜੋ ਨਿਰਪਾਪ ਹਨ ਤਾਂ ਮੈਂ ਜੀ ਪਵਾਂਗਾ। ਬ੍ਰਾਹਮਣ ਦਾ ਮ੍ਰਿਤਕ ਬਿਵਾਨ ਚੁੱਕਣ ਲਈ ਉਸਦੇ ਸੇਵਕ ਕਿਹਾ, ਕੋਈ ਨਿਰਪਾਪ ਚੁੱਕੇ ਅਤੇ ਮੇਰਾ ਸਵਾਮੀ ਸੁਰਜੀਤ ਹੋਵੇ। ਸਭ ਤੀਰਥ ਮੇਲੇ ਵਿੱਚੋਂ 2 ਨਿਕਲੇ ਅਤੇ ਚੁੱਕਣ ਲੱਗੇ ਤਾਂ ਬ੍ਰਾਹਮਣ ਜੀਉ ਪਿਆ। ਕਿਸੇ ਉਹਨਾਂ ਤੋਂ ਪੁੱਛਿਆ, ਤੁਸੀਂ ਕਿਵੇਂ ਨਿਰਪਾਪ ਰਹਿ ਜਦ ਖਿਨ ਖਿਨ ਸਭ ਜੀ ਭੁੱਲਦੇ ਹਨ? ਉਹਨਾਂ ਉੱਤਰ ਦਿੱਤਾ, ਗੰਗਾ ਜੀ ਦੇ ਇਸ਼ਨਾਨ ਦਾ ਮਹਾਤਮ ਸ਼ਿਵਜੀ ਕਿਹਾ ਹੈ, ਜੋ ਸ਼ਰਧਾ ਨਾਲ ਨਹਾਵੇ ਪਾਪ ਨਹੀਂ ਰਹਿੰਦੇ ਜੇ ਅੱਗੋਂ ਨਾ ਕਰੇ। ਉਹਨਾਂ ਕਿਹਾ, ਅਸੀਂ ਉਸੇ ਸ਼ਰਧਾ ਨਾਲ ਨਹਾਤੇ ਹਾਂ ਅਤੇ ਕਿਸੇ 'ਤੇ ਗਲਾਣ ਵੀ ਨਹੀਂ ਕੀਤੀ। ਉਸ ਤੋਂ ਪਿੱਛੋਂ ਸਾਨੂੰ ਸ਼ਿਵ ਦੇ ਬਚਨ ਅਤੇ ਪ੍ਰਤੀਤ ਨੇ ਪਾਪ ਰਹਿਤ ਕੀਤਾ ਹੈ। ਸੰਤ ਜੀ ਕਿਹਾ, ਜੇ ਪੂਰਨ ਕਥਾ ਝੂਠੀ ਹੈ ਤਾਂ ਇਸ ਸਿੱਖ ਦਾ ਕਹਿਣਾ ਵੀ ਝੂਠਾ ਹੈ ਕਿ ਮੈਂ ਬਖਸ਼ਿਆ ਗਿਆ ਹਾਂ। ਉਸ ਹਿੰਦੂ ਮੰਨਿਆ, ਸ਼ਿਵ ਜੀ ਦਾ ਇਹ ਵਾਕ ਸੱਤ ਹੈ। ਤਾਂ ਸੰਤ ਜੀ ਕਿਹਾ, ਤਾਂ ਫਿਰ ਇਹ ਗੁਰਵਾਕ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਭਾਵੈ ਵੀ ਸੱਤ ਹੈ। ਮਟੰਗੇ ਦੀਵਾਨ ਲੱਗਾ ਸੇਠ ਈਸ਼ਰ ਸਿੰਘ ਦਾਦਰ ਵਾਲਿਆਂ ਦੇ। ਇੱਕ ਮਾਈ ਮਸਤਾਨੀ ਹੋਈ, ਕਿਸੇ ਸ਼ੰਕਾ ਕੀਤੀ ਅਤੇ ਪੁੱਛਿਆ, ਇਹ ਮਸਤੀ ਕੀ ਚੀਜ਼ ਹੈ? ਸੰਤ ਮੰਗਲ ਸਿੰਘ ਜੀ ਉੱਤਰ ਦਿੱਤਾ, ਜਿਵੇਂ ਹਰ ਖਾਣ ਸੁਣਨ ਵੇਖਣ ਵਾਲੀ ਵਸਤ ਵਿੱਚ ਰਸ ਏ, ਅਸਰ ਏ ਅਤੇ ਅਮਲ ਕਰਦੀ ਏ, ਤਿਵੇਂ ਸਾਧ ਸੰਗਤ ਅਤੇ ਸਤਿਗੁਰੂ ਜੀ ਦਾ ਦਰਸ਼ਨ ਗੁਰ ਸ਼ਬਦ ਵਿੱਚ ਵੀ ਸਭ ਵਸਤਾਂ ਤੋਂ ਵੱਧ ਰਸ ਅਤੇ ਅਸਰ ਏ। ਆਪਣੇ ਆਪਣੇ ਸਵਾਦ ਵਿੱਚ ਮਗਨ ਕਰ ਮਸਤ ਕਰਦੇ ਹਨ। ਸਗੋਂ ਗ੍ਰੰਥ ਸਾਹਿਬ ਵਿੱਚ ਤਾਂ ਲਿਖਿਆ ਹੈ ਅਵੇ ਨਾ ਮਾਤਾ ਸੋ ਕਬਹੁ ਨਾ ਮਾਤਾ। ਇਸ ਲਈ ਸਭ ਭਜਨ ਪੁੱਛ ਇਸ ਰਸ ਦਾ ਸਵਾਦ ਮਾਣੋ। ਇਹ ਸੁਣ ਬਹੁਤ ਸੰਗਤ ਵਿੱਚ ਬੈਠੇ ਸੇਠਾਂ ਅਤੇ ਸਿੰਧੀਆਂ ਸਹਿਜਧਾਰੀਆਂ ਭਜਨ ਪੁੱਛਿਆ। ਐਲੀਫੈਂਟ ਸਮੁੰਦਰ ਵਿੱਚ ਟਾਪੂ ਵੇਖਣ ਗਏ। ਥੋੜ੍ਹਿਆਂ ਦਾ ਲੰਗਰ ਸੰਤ ਈਸ਼ਰ ਸਿੰਘ ਜੀ ਵੱਲੋਂ ਸੀ, ਪਰ ਬਹੁਤ ਸੰਗਤ ਪ੍ਰਸ਼ਾਦ ਛਕਣ ਵਾਲੀ ਦੇਖ ਸੇਠ ਜੀ ਦੇ ਦਿਲ ਸੋਚ ਵਾਪਰੀ। ਸਤਿਗੁਰੂ ਜੀ ਸੇਠ ਜੀ ਦਾ ਚਿਹਰਾ ਦੇਖ ਵਜਨ ਕੀਤਾ, ਚਿੰਤਾ ਨਾ ਕਰੋ, ਅਤੇ ਲਾਂਗਰੀਆਂ ਨੂੰ ਕਿਹਾ ਪਰਦਾ ਪਾ, ਅਰਦਾਸਾ ਕਰ, ਬੇਫਿਕਰ, ਇੱਕ ਰਸ ਵਰਤੋ, ਤੋੜ ਨਾ ਆਵੇਗੀ। ਇਹ ਅਸਚਰਜ ਮਾਇਆ ਅਤੇ ਸਖਤ ਦੇਖ ਗੁਰੂ ਮਤ ਦੀ ਕਈਆਂ ਭਜਨ ਅਰਜ ਕਰ ਪੁੱਛਿਆ। ਸੈਰ ਕਰਦੇ ਸਤਿਗੁਰੂ ਜੀ ਗੇਟ ਆਫ ਇੰਡੀਆ 'ਤੇ ਚਲੇ ਗਏ। ਇਹ ਵੱਡੇ ਲੋਕਾਂ ਵਾਇਸਰਾਏ ਆਦਿ ਦੇ ਲੰਘਣ ਵਾਲਾ ਦਰਵਾਜ਼ਾ ਹੈ। ਇਸ ਨੂੰ ਭਾਰਤ ਦਾ ਦਰਵਾਜ਼ਾ ਆਖਦੇ ਹਨ। ਸੰਤ ਮੰਗਲ ਸਿੰਘ ਜੀ ਸੋਹਣਾ ਦ੍ਰਿਸ਼ ਦੇਖ ਕਿਹਾ ਕਿਆ ਸੋਹਣਾ ਹੈ। ਸੁਣ ਸਤਿਗੁਰੂ ਜੀ ਹੌਕਾ ਪਰ ਕਿਹਾ ਇਹ ਤਦ ਸੋਹਣਾ ਹੋਵੇਗਾ ਜਦ ਇਹ ਇੰਗਲੈਂਡ ਬਣੇਗਾ। ਹੁਣ ਸਾਡੇ ਲਈ ਇਹ ਇੱਕ ਤਾਨਾ ਹੈ ਕਿ ਅਸੀਂ ਅਧੀਨ ਹਾਂ। ਸਤਿਗੁਰੂ ਵਾਪਸ ਦੇਸ਼ ਨੂੰ ਤਿਆਰ ਹੋਏ ਤਾਂ ਸਰਦਾਰ ਤੇਜਾ ਸਿੰਘ ਜੀ, ਲਛਮੀ, ਬਸੰਤ ਕੌਰ ਅਤੇ ਕਾਕੇ ਸੁਰਜੀਤ ਸਿੰਘ ਕਿਹਾ ਅਸੀਂ ਤਾਂ ਅਜੇ ਰੱਜ ਕੇ ਆਪਦਾ ਦਰਸ਼ਨ ਵੀ ਨਹੀਂ ਕੀਤਾ। ਸਤਿਗੁਰੂ ਜੀ ਉੱਤਰ ਦਿੱਤਾ ਜਿਵੇਂ ਜ਼ਿੰਦਗੀ ਦਾ ਆਸਰਾ ਅਨਾਜ ਹੈ, ਤਿਵੇਂ ਹੀ ਰੂਹ ਆਤਮਾ ਦਾ ਆਧਾਰ ਪਿਆਰ ਹੈ। ਅਨਾਜ ਬਹੁਤਾ ਰੱਜ ਕੇ ਖਾਣ ਨਾਲ ਖਰਾਬੀ ਹੁੰਦੀ ਹੈ, ਤਿਵੇਂ ਪਿਆਰ ਵੀ ਕੁਝ ਨੇਮ ਅੰਦਾਜ਼ੇ ਵਿੱਚ ਰਹਿਆਂ ਰਸਦਾਇਕ ਅਤੇ ਲਾਭਵੰਦ ਹੁੰਦਾ ਹੈ ਅਤੇ ਸਦਾ ਮਿਲਣ ਦੀ ਚਾਹ ਬਣੀ ਰਹਿੰਦੀ ਹੈ। ਕਹਿ ਬੰਬਈ ਤੋਂ ਵਿਦਾ ਹੋਏ। ਸਤਿਗੁਰੂ ਜੀ ਪੂਨੇ ਆਏ। ਅੱਗੋਂ ਸੰਤ ਸਿੰਘ ਜੀ ਠੇਕੇਦਾਰ ਨਾਮਧਾਰੀ ਅਤੇ ਉਹਨਾਂ ਦੇ ਸੰਗੀ ਸਿੰਘ ਸਭਾ ਦੇ ਪ੍ਰਧਾਨ ਦਰਬਾਰਾ ਸਿੰਘ ਜੀ ਸਵਾਗਤ ਕੀਤਾ। ਗਲੀ ਹਾਰ ਪਹਿਨਾਏ ਸਿੰਘ ਸਭਾ ਦੇ ਗੁਰਦੁਆਰੇ ਹੀ ਦੀਵਾਨ ਲੱਗਾ ਅਤੇ ਇਤਨੀ ਰੌਣਕ ਅਤੇ ਪ੍ਰੀਤ ਸਿੰਘ ਸਭਾ ਵਾਲਿਆਂ ਕੀਤੀ ਕਿ ਬੰਬਈ ਵਾਲੀ ਕਸਰ ਕੱਢ ਦਿੱਤੀ। ਸਰਦਾਰ ਤੇਜਾ ਸਿੰਘ ਜੀ ਚੰਦੋਵਾਲੀਏ ਜੋ ਹੁਣ ਸਰਸੇ ਹਨ ਦੱਸਦੇ ਹਨ ਕਿ ਬੰਬਈ ਦੀ ਸਿੰਘ ਸਭਾ ਸਤਿਗੁਰੂ ਜੀ ਦੇ ਇਤਫਾਕ, ਪ੍ਰਚਾਰ ਅਤੇ ਪਿਆਰ ਨੇ ਅੱਗੋਂ ਲਈ ਸ਼ੁੱਧ ਭਾਵਨਾ ਵਾਲੀ ਬਣਾ ਦਿੱਤਾ। ਅਤੇ ਉਹਨਾਂ ਦੱਸਿਆ ਪੰਜਾਬ ਵੱਲੋਂ ਆਈਆਂ ਅਖਬਾਰਾਂ 'ਤੇ ਅਸੀਂ ਪੜ੍ਹਦੇ ਸਾਂ ਨਾਮਧਾਰੀਏ ਸਿੱਖ ਨਹੀਂ, ਸਾਡਾ ਹੁਣ ਗੁਰੂ ਜੀ ਦਾ ਦਰਸ਼ਨ ਕਰ, ਪ੍ਰਚਾਰ ਸੁਣ, ਭੁਲੇਖਾ ਨਿਕਲ ਗਿਆ ਹੈ। ਪੂਨੇ ਹੀ ਧਰਮ ਰੱਖਿਅਕ ਸ਼ਿਵਾ ਜੀ ਹੋਏ ਹਨ ਅਤੇ ਤਿਲਕ ਭਗਵਾਨ ਜੀ ਗੋਖਲੇ ਵੀ ਇੱਥੇ ਹੀ ਹੋਏ ਹਨ ਜਿਨ੍ਹਾਂ ਤੋਂ ਗਾਂਧੀ ਜੀ ਪ੍ਰਭਾਵਿਤ ਹੋਏ ਸੀ। ਪੂਨੇ ਸਿੰਘ ਸਭਾ ਨੇ ਅਛੂਤ ਸੁਧਾਰ ਦੀ ਲਹਿਰ ਬੜੀ ਤੇਜ਼ੀ ਨਾਲ ਤੋਰੀ ਹੋਈ ਸੀ। ਇੱਕ ਮਹਾਤਮਾ ਉਦਾਸੀ ਆਏ, ਕੁਝ ਦਿਨ ਟਿਕੇ, ਉਹਨਾਂ ਨਾਨਕ ਪੰਥੀ ਕਈ ਸੌ ਘਰ ਬਣਾ, ਇੱਕ ਧਰਮਸ਼ਾਲਾ ਬਣਵਾ, ਗ੍ਰੰਥ ਸਾਹਿਬ ਪ੍ਰਕਾਸ਼ ਅਛੂਤਾਂ ਨੂੰ ਪੜ੍ਹਾਉਣ ਦੀ ਪੱਕੀ ਕੀਤੀ ਅਤੇ ਕਹਿ ਗਏ ਜਦ ਸੌਰਨਗੇ ਤਾਂ ਦੇਖੀ ਜਾਵੇਗੀ। ਉਸਦੇ ਸੇਵਕ ਬੜੇ ਆ ਮਿਲਦੇ ਸੀ ਸਾਧਾਂ ਨੂੰ। ਸਿੰਘ ਸਭਾ ਬੰਬਈ ਅਤੇ ਪੂਨੇ ਦੀ ਕਿਹਾ ਸਾਨੂੰ ਕੀ ਇਤਰਾਜ਼ ਹੈ, ਤੁਸੀਂ ਪਾਤਸ਼ਾਹੀ ਬਾਰ੍ਹਵੀਂ ਕਹਿ ਜੇ ਅਰਦਾਸਾ ਕਰੋ। ਇਹ ਤਾਂ ਵਖੇਵੇਂ ਸਾਰੇ ਅੰਗਰੇਜ਼ ਦੇ ਪਾਏ ਹੋਏ ਹਨ, ਅਸੀਂ ਸਭ ਇੱਕੋ ਹਾਂ, ਰਾਮ, ਕ੍ਰਿਸ਼ਨ ਅਤੇ ਗੁਰੂ ਨਾਨਕ ਦੇ ਨਾਮ ਲੇਵਾ, ਸਰਦਾਰ ਜੀ ਦੱਸਦੇ ਹਨ। ਸਤਿਗੁਰੂ ਜੀ ਹੈਦਰਾਬਾਦ ਸੇਠ ਤੇਜਾ ਸਿੰਘ ਜੀ ਦੇ ਘਰ ਦਰਸ਼ਨ ਦਿੱਤੇ। ਇਹ ਸੇਠ ਜੀ ਗੁਜਰਾਂ ਵਾਲੇ ਦੇ ਸਤਿਗੁਰੂ ਜੀ ਦੇ ਹੁਕਮ ਨਾਲ ਇੱਧਰ ਆਏ ਹੋਏ ਹਨ, ਸਾਰਾ ਸਮਾਚਾਰ ਇਹਨਾਂ ਦਾ ਹੋਰ ਥਾਂ ਆਵੇਗਾ। ਸਤਿਗੁਰੂ ਜੀ ਵੋਟਾਂ ਪੈਣ ਸੰਬੰਧੀ ਨਾਮਧਾਰੀਆਂ ਨੂੰ ਸਮਝਾਉਣ ਲਈ ਅਤੇ ਆਨੰਦ ਮੇਲਿਆਂ 'ਤੇ ਕਰਨ ਲਈ ਉਮਰ, ਸਿਹਤ, ਆਨੰਦਾਂ ਵਾਲੇ ਜੋੜਿਆਂ ਦੀ ਜ਼ਰੂਰ ਵੇਖਣ ਦਾ ਮਨ ਹੁਣ ਬਣਾਇਆ ਸੀ। ਅੱਗੇ ਕੁਝ ਰਿਆਇਤ ਕਰਦੇ ਸੀ ਕਿ ਕੁਝ ਬਚਨ ਜਿਤਨਾ ਚੱਲਦੇ ਹਨ ਸਿੱਖ ਅਤੇ ਗੁਰਮਰਿਆਦਾ ਵੱਲ ਚੱਲਦੇ ਹਨ। ਇਹ ਦੇਖਦੇ ਸੀ ਹੁਣ ਵੋਟਾਂ ਦਾ ਸਮਾਂ ਆਮ ਆਇਆ ਜਾਣ, ਲੋਕਾਂ ਵਿੱਚ ਹੋਰ ਖਿਆਲ ਆ ਵੜੇ ਜਾਣ, ਨਾਮਧਾਰੀ ਸੰਗਤ ਨੂੰ ਆਪਣੇ ਵੱਲੋਂ ਪੂਰਾ ਸੁਚੇਤ ਸਮੇਂ ਸਿਰ ਕਰਨ ਲਈ ਭੈਣੀ ਸਾਹਿਬ ਉਚੇਚਾ ਸਾਜੁਗ ਅਤੇ ਆਪਣਾ ਆਸ਼ਾ ਦੱਸ ਸੰਤ ਇੰਦਰ ਸਿੰਘ ਜੀ ਤੋਂ ਲਿਖਵਾ ਮੇਲਾ ਰਚਿਆ 3, 4, 5 ਅਤੇ 6 ਕੱਤਕ ਅਤੇ ਆਪਣੇ ਭੈਣੀ ਸਾਹਿਬ ਵੱਸ ਦੇ ਸਭ ਸੇਵਕਾਂ ਨੂੰ ਸੇਵਾ ਵੰਡ ਦਿੱਤੀਆਂ ਅਤੇ ਕੋਈ ਹੱਟੀ ਚਾਹ ਅਤੇ ਗੈਰ ਖੰਡ ਘਿਓ ਦੀ ਨਾ ਲੱਗੇ ਹੁਕਮ ਦਿੱਤਾ ਅਤੇ ਕਈ ਗੁਪਤ ਪਹਿਰੇਦਾਰ ਆਪਣੇ ਵੱਲੋਂ ਮੇਲੇ ਯੋਗ ਥਾਪੇ ਕਿ ਉਹ ਕਿਸੇ ਜਗ੍ਹਾ ਮੇਲੇ ਵਿੱਚ ਰੌਲਾ, ਗਲਤ ਮੰਡਲੀ ਪੈਂਦਾ ਵੇਖਣ ਤਾਂ ਸਿਆਣਪ ਦੀ ਜਾਚ ਨਾਲ ਹਟਾ ਦੇਣ। ਸਤਿਗੁਰੂ ਜੀ ਬਹੁਤਾ ਸਾਧ ਸੰਗਤ ਨੂੰ ਦਰਸ਼ਨ ਦੇਣ ਵੱਲ ਰਹਿੰਦੇ ਅਤੇ ਮਹਾਰਾਜ ਨਿਹਾਲ ਸਿੰਘ ਜੀ ਦੇਸ਼ ਭਗਤੀ ਵੱਲ ਲੱਗੇ ਰਹਿੰਦੇ। ਮਾਤਾ ਜਿਉਣ ਕੌਰ ਜੀ ਅਤੇ ਸਤਿਗੁਰੂ ਜੀ ਸਲਾਹ ਮੇਲ ਮਹਾਰਾਜ ਜੀ ਨੂੰ ਭੈਣੀ ਸਾਹਿਬ ਰਹਿਣ 'ਤੇ ਰਾਜ਼ੀ ਕੀਤਾ। ਭਾਵੇਂ ਮਹਾਰਾਜ ਪੂਜਾ ਦੇ ਪਦਾਰਥ ਤੋਂ ਪਰਹੇਜ਼ ਕਰਦੇ ਸੀ ਅਤੇ ਕਹਿੰਦੇ ਸੀ ਇਹ ਲੋਹ ਦੇ ਯੋਗ ਏ, ਪਰ ਸਤਿਗੁਰੂ ਜੀ ਅਤੇ ਮਾਤਾ ਜੀ ਦਾ ਵਚਨ ਮੰਨ ਕੇ ਭੈਣੀ ਸਾਹਿਬ ਕੁਝ ਚਿਰ ਦੇ ਆ ਰਹਿੰਦੇ, ਕਦੀ ਲਾਹੌਰ ਵੀ ਜਾ ਆਉਂਦੇ। ਮਨੋ ਸਦਾ ਵਿਚਾਰ ਰੱਖਦੇ ਕਿ ਗੁਰੂ ਘਰ ਦਾ ਪਦਾਰਥ ਸੇਵਾ ਕੀਤੀ ਬਿਨਾਂ ਨਹੀਂ ਵਰਤਣਾ। ਮਾਤਾ ਜੀ ਦੇ ਕਹਿ ਜ਼ਰੂਰਤ ਜੋਗਾ ਹੀ ਮਸਾਂ ਵਰਤਦੇ ਲੈਂਦੇ। ਮਾਤਾ ਜੀ ਮੇਲੇ 'ਤੇ ਆਈਆਂ ਸੰਗਤਾਂ ਦਾ ਜਲ ਪ੍ਰਸ਼ਾਦ, ਦੁੱਧ, ਮਿੱਠਾ ਦੇ ਇੱਕ ਇੱਕ ਦਾ ਸੁੱਖ ਪੁੱਛ ਲਾਂਦੇ ਅਤੇ ਆਉਂਦੇ ਅੱਜ ਰੌਣਕਾਂ ਹੋਈਆਂ ਹਨ। ਗੁਰੂ ਕਾ ਪਰਿਵਾਰ ਸੰਗਤ ਦੀਦਾਰ ਦੇਣ ਆਇਆ ਹੈ। ਨਾਮਧਾਰੀ ਸਾਧ ਸੰਗਤ ਭੈਣੀ ਸਾਹਿਬ ਨੂੰ ਆਪਣਾ ਘਰ ਸਮਝ ਸੇਵਾ ਕਰਦੀ। ਇੰਨੀ ਦਿਨੀ ਸਤਿਗੁਰੂ ਜੀ ਬਹੁਤ ਕਾਰੀਗਰ ਸਿੱਖ ਉਚੇਚੇ ਸਦਾ ਕੇ ਕੋਠੇ ਢੱਠੇ ਰਾਮਸਰ ਵੱਲ ਦੇ ਬਣਾਉਣੇ ਮੇਲੇ ਤੋਂ ਪਹਿਲਾਂ ਸ਼ੁਰੂ ਕਰਵਾਏ ਸੀ। ਕੋਈ ਸੰਗਤ ਟਿੱਬੇ ਚੁੱਕ ਟੋਏ ਪੂਰਦੀ ਸੀ ਅਤੇ ਖੇਤ ਅਤੇ ਜਗ੍ਹਾ ਸਵਾਰਦੀ ਸੀ। ਭੈਣੀ ਸਾਹਿਬ ਦੇ ਡੇਰੇ ਦੇ ਸਭ ਸੇਵਕ ਆਇਆਂ ਨੂੰ ਯਾਤਰੂ ਸਮਝ ਆਦਰ ਕਰਦੇ ਅਤੇ ਆਏ ਆਪਣਾ ਘਰ ਸਮਝ ਕੇ ਲੋੜਵੰਦੀ ਸੇਵਾ ਪੁੱਛ ਕਰਦੇ ਅਤੇ ਆਪਣੇ ਧੰਨ ਭਾਗ ਸਮਝਦੇ। ਖੱਡੀਆਂ ਅਤੇ ਵਿਦਿਆਲੇ ਦੇ ਮਕਾਨਾਂ ਦੀ ਲੋੜ ਸਭ ਆਪਣੀ ਲੋੜ ਸਮਝਦੇ ਸੀ। ਬਿਜਲੀ ਦੀ ਸੇਵਾ ਆਸਾ ਸਿੰਘ ਜੀ ਅਤੇ ਮਿਸਟਰ ਕਲਸੀ ਜੀ ਕਰਦੇ, ਭਾਵੇਂ ਆਪਣਾ ਇੰਜਨ ਫਿੱਟ ਕਰਨ ਦੀ, ਭਾਵੇਂ ਵਜ਼ੀਰ ਸਿੰਘ ਜੀ ਤਲਹਾਰੇ ਵਾਲੇ ਵੀ 15-18 ਦਿਨਾਂ ਦੇ ਅਗਦੋਂ ਇਸੇ ਸੇਵਾ ਲਈ ਆਏ ਹੋਏ ਸੀ। ਚੱਕੀ ਵੀ ਇਸੇ ਇੰਜਨ ਦੇ 'ਤੇ ਲਾਈ ਆਟੇ ਦਾਣੇ ਲਈ। ਜੋੜਿਆਂ ਦੀ ਸੇਵਾ ਕਟਾਣੀ ਦੇ ਵਿਦਿਆਰਥੀ ਅਤੇ ਮਾਸਟਰ ਗੱਜਾ ਸਿੰਘ ਜੀ ਕਰਦੇ, ਲਿਖ ਕੇ ਥਾਂ ਥਾਂ ਲਾਇਆ ਹੋਇਆ ਸੀ ਕੋਈ ਤੰਬਾਕੂ ਨਾ ਪੀਵੇ, ਮੇਲੇ ਵਿੱਚ ਸ਼ਰਾਬ ਪੀਣ ਵਾਲੇ ਨਾ ਵੜਨ। ਦੀਵਾਨ ਵਿੱਚ ਵੀ ਸਭ ਯੋਗ ਹੋਕਾ ਦਿੱਤਾ। ਸਿਰਫ ਸੋਫੀ ਮਸਤਾਨੇ ਕੰਗਣਪੁਰ ਵਾਲੇ ਦੀ ਇੱਕ ਦੁਕਾਨ ਲੱਗੀ ਸੀ, ਖਾਲਸ ਘਿਓ ਖੰਡ ਦੁੱਧ ਦੀ। ਸਿਰਫ ਜਲ ਪ੍ਰਸ਼ਾਦੇ ਯੋਗ ਹੀ ਵੇਲ ਹੁੰਦਾ, ਕੀਰਤਨ ਕਥਾ ਰਾਗ ਦਾ ਭਾਗ ਲੱਗਾ ਰਹਿੰਦਾ। ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਲੈ 5 ਕੱਤਕ ਆਸਾ ਦੀ ਵਾਰ ਵਿੱਚ ਵੀ ਹਵਨ ਹੋਇਆ ਅਤੇ ਸੰਤ ਮੰਗਲ ਸਿੰਘ ਜੀ ਚੰਡੀ ਦੀ ਵਾਰ ਦੇ ਭੋਗ ਬਾਅਦ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬੋਲਣ ਲਈ ਉੱਠੇ। ਸੰਤ ਜੀ ਬੋਲੇ, ਖਾਲਸਾ ਜੀ ਸਿੱਖੀ ਮੰਡਲ ਵਿੱਚ ਨਾਨਕ ਗੁਰੂ ਹੋਇਆ ਹੈ। ਗੁਰਵਾਕ ਅਨੁਸਾਰ ਗੁਰੂ ਵੀ ਬਣਦੇ ਹਨ ਅਤੇ ਜਿਨ੍ਹਾਂ ਨੂੰ ਗੁਰੂ ਮੰਨਦੇ ਹਨ ਉਹ ਵੀ ਬਣਦੇ ਹਨ। ਜਿਵੇਂ ਨਾਨਕ ਅੰਗਦ ਕੋ ਬਪ ਧਰਾ, ਪੰਥ ਪ੍ਰਚੁਰ ਇਹ ਜਗਮੋ ਕਰਾ, ਅਤੇ ਬਾਬੇ ਬੁੱਢੇ ਅਤੇ ਕਮਲੀਏ ਵਰਗੇ ਵੀ ਹੋਏ ਜਿਨ੍ਹਾਂ ਨੂੰ ਗੁਰੂਆਂ ਵੀ ਮੰਨਿਆ, ਆਪਣੇ ਨਾਲੋਂ ਵੀ ਵੱਧ ਗੁਰੂ ਜੀ ਉਹਨਾਂ ਦੇ ਵਾਕਾਂ ਨੂੰ ਅਪਣਾਇਆ। ਸੰਤਾਂ ਕਿਹਾ, ਕੂਕਿਓ ਮੇਰੀ ਦਾਨਿਆਂ ਅਤੇ ਮਸਤਾਨਿਆਂ ਦੋਹਾਂ ਨਾਲ ਗੱਲ ਏ, ਗ੍ਰਿਸਤੀ ਅਤੇ ਕਦੀ ਦਰ ਆਏ ਅਤੇ ਬਾਣਾ ਨਰਮ ਵੇਖ ਗਿਲਾ ਨਾ ਕਰੇ, ਖਾਲੀ ਨਾ ਪ੍ਰਸ਼ਾਦੇ ਜਲ ਤੋਂ ਘੱਲੇ ਅਤੇ ਮਸਤ ਮਨੋਂ ਅਡੰਬਰ ਨਾ ਕਰੇ, ਸਦਾ ਸੱਚਾ ਬੋਲਾ ਕਰੇ ਜਿਵੇਂ ਬਾਬੇ ਬੁੱਢੇ ਅਤੇ ਕਮਲੀਏ ਕੀਤਾ ਸੀ। ਝੂਠੀ ਮਸਤੀ ਅਤੇ ਕੱਚੇ ਬੋਲੇ ਸ਼ਰਧਾ ਘਟਾਉਂਦੇ ਹਨ। ਗੁਰੂ ਅਤੇ ਸ਼ਰਧਾ ਸਿੱਖ ਦੀ ਇਸ ਤਰ੍ਹਾਂ ਦੀ ਹੋਵੇ ਜਿਵੇਂ ਸੰਤਾ ਸਿੰਘ ਘੁੱਕੇ ਵਾਲੀਏ ਦੀ ਗੁਰੂ ਹਰੀ ਸਿੰਘ 'ਤੇ ਸੀ। ਉਸਦੀ ਸਿੱਖਣੀ ਇੱਕ ਸਿੱਖ ਕੱਢ ਕੇ ਲੈ ਗਿਆ। ਬਰਾਦਰੀ ਕਿਹਾ, ਉਸਦੀ ਧੌਣ ਤੋੜ ਸਿੱਖਣੀ ਮੋੜ ਲਿਆਉਂਦੇ ਹਾਂ, ਤੂੰ ਸਾਡੇ ਨਾਲ ਟੁਰ। ਗੁਰੂ ਹਰੀ ਸਿੰਘ ਜੀ ਉਸ ਨੂੰ ਕਿਹਾ, ਤੂੰ ਸਾਡੇ ਆਖੇ ਲੱਗ, ਵੱਡਾ ਜਿਗਰਾ ਕਰ, ਉਸ ਨੂੰ ਮਨੋਂ ਮਾਫ਼ ਕਰ ਦੇ। ਉਹ ਗੁਰੂ ਘਰ ਚੰਮ ਦੇ ਮੱਥੇ ਟੇਕਦਾ ਅਰਥਾਤ ਘੋੜੀਆਂ ਭੇਟ ਕਰਦਾ ਸੀ ਅਤੇ ਚੰਮ ਹੀ ਲੈ ਗਿਆ ਹੈ। ਗੁਰੂ ਜੀ ਦੇ ਕਹਿ ਉਸ ਬਰਾਦਰੀ ਬਾਹਰੇ ਦੀ ਨੂੰ ਜਵਾਬ ਦਿੱਤਾ। ਗੁਰੂ ਜੀ ਉਸਦਾ ਨਾਮ ਜਿਗਰਾ ਸਿੰਘ ਰੱਖਿਆ। ਉਹ ਉਸੇ ਸਿੰਘ ਦੇ ਘਰ ਗੁਰੂ ਕੀ ਗੁਰਾਹੀ ਲੈਣ ਗਿਆ ਅਤੇ ਉਸਨੂੰ ਕਿਹਾ, ਸੂ ਤੂੰ ਸ਼ਰਮਾ ਨਾ, ਕਿਉਂ ਜੋ ਉਸਦੀ ਟੁਰ ਗਈ ਹੋਈ ਸਿੱਖਣੀ ਅਤੇ ਉਹ ਸ਼ਰਮਿੰਦੇ ਹੋ ਗਿਆ ਸੀ। ਅੱਗੇ ਵੀ ਗੁਰੂ ਜੀ ਦੇ ਹੁਕਮ ਦੇ ਬੱਧੇ ਆਨੰਦ ਨਾਲ ਜੋੜੇ ਉਮਰ ਨਿਭਾਉਂਦੇ ਹਨ ਅਤੇ ਹੁਣ ਇਹ ਵੀ ਗੁਰੂ ਜੀ ਹੀ ਸੰਬੰਧ ਤੇਰਾ ਅਤੇ ਇਹਦਾ ਜੋੜਿਆ ਹੈ। ਜਦ ਮੈਂ ਗੁਰੂ ਦਾ ਹੁਕਮ ਮੰਨ ਤੁਹਾਨੂੰ ਮਨੋਂ ਮੁਆਫ਼ ਕਰ ਦਿੱਤਾ ਹੈ ਤਾਂ ਤੁਸੀਂ ਵੀ ਹੁਣ ਨਿਸ਼ੰਗ ਹੋ ਕੇ ਸੰਗਤ ਵਿੱਚ ਰਲੋ ਅਤੇ ਦਰਸ਼ਨ ਮੇਲਾ ਲਓ ਦਿਓ। ਅਗਿਆਨ ਮਨ ਸਰਬ ਸੁੱਖ ਹੋਏ ਵਾਲੇ ਥਾਂ ਵਰਤ ਹੀ ਸਿੱਖ ਸੁਖੀ ਹੁੰਦਾ ਹੈ। ਸੰਤ ਜੀ ਦੱਸਿਆ, ਗੁਰੂ ਹਰੀ ਸਿੰਘ ਜੀ ਸੰਤ ਸਿੰਘ ਦਾ ਜਿਗਰਾ ਸਿੰਘ ਨਾਮ ਰੱਖਿਆ ਅਤੇ ਮਾਤਾ ਜਿਉਣ ਕੌਰ ਜੀ ਜਿਗਰਾ ਸਿੰਘ ਨੂੰ ਬਾਬੇ ਬੁੱਢੇ ਜੀ ਦਾ ਅਵਤਾਰ ਜਾਣਦੇ ਅਤੇ ਕਹਿੰਦੇ ਸੀ। ਸੰਤ ਮੰਗਲ ਸਿੰਘ ਜੀ ਆਪਣੇ ਗੁਰੂ ਹਰੀ ਸਿੰਘ ਜੀ ਦੀ ਮਿਹਰ ਨਿਗਾਹ ਹੋਈ ਦੀ ਸਾਖੀ ਸੁਣਾਈ ਕਿ ਮੈਂ ਪਟਵਾਰ ਦੇ ਕੰਮ ਵਿੱਚ ਜੰਡਿਆਲੇ ਸ਼ੇਰ ਖਾਂ ਦੇ ਨੂੰ ਕਿਸੇ ਜੱਟ ਦੀ ਘੋੜੀ ਲੈ ਜਾ ਰਿਹਾ ਸਾਂ। ਗੁਰੂ ਜੀ ਵਰਨਾ ਵੱਲੋਂ ਢਿੱਲੋਕਿਆਂ ਨੂੰ ਜਾ ਰਹੇ ਸੀ। ਗੁਰੂ ਜੀ ਨਾਲ ਨਰਾਇਣ ਸਿੰਘ ਜੀ ਸੰਤਪੁਰ ਵਾਲੇ ਕੁੜੀਆਂ ਵਾਲੇ ਜਾ ਰਹੇ ਸੀ। ਉਹ ਆਪ ਤੁਰਦੇ ਅਤੇ ਬਿਰਧ ਸਾਧਾਂ ਨੂੰ ਆਪਣੀਆਂ ਘੋੜੀਆਂ ਦਿੱਤੀਆਂ ਹੋਈਆਂ ਸੀ। ਮੈਂ ਨਰਾਇਣ ਸਿੰਘ ਜੀ ਨੂੰ ਕਿਹਾ, ਸੰਤ ਜੀ ਤੁਸੀਂ ਮੇਰੀ ਘੋੜੀ 'ਤੇ ਚੜ੍ਹੋ। ਉਹਨਾਂ ਪੁੱਛਿਆ, ਤੂੰ ਕੌਣ ਹੈ ਅਤੇ ਘੋੜੀ ਆਪਣੀ ਹੋਊ ਕਿ ਬਗਾਨੀ ਹੋਊ? ਮੈਂ ਕਿਹਾ, ਪਟਵਾਰੀ ਹਾਂ, ਆਪ ਵੀ ਜੱਟ ਹਾਂ ਅਤੇ ਕਿਸੇ ਜੱਟ ਤੋਂ ਘੋੜੀ ਮੰਗੀ ਹੋਈ ਹੈ। ਉਹਨਾਂ ਕਿਹਾ, ਗੁਰਮੁਖੀ ਵੀ ਪੜ੍ਹਿਆ ਹੈ? ਮੈਂ ਕਿਹਾ, ਗੁਟਕੇ ਤੋਂ ਰੋਜ਼ ਬਾਣੀ ਪੜ੍ਹਦਾ ਹਾਂ। ਉਹਨਾਂ ਮੈਥੋਂ ਇੱਕ ਦੋ ਤੁਕਾਂ ਸੁਣੀਆਂ ਅਤੇ ਕਿਹਾ, ਦੁੱਧ 'ਤੇ ਕੜਿਆ ਹੋਇਆ ਹੈ, ਜਾਗ ਲੱਗਣ ਦੀ ਦੇਰ ਹੈ। ਨਾਲ ਦੇ ਸਾਧ ਕਿਹਾ, ਫਿਰ ਦੇਰ ਨਾ ਕਰੋ। ਸੰਤ ਜੀ ਕਿਹਾ, ਜੇ ਤੂੰ ਭਜਨ ਪੁੱਛ ਲੈ ਤਾਂ ਤੇਰੀ ਘੋੜੀ 'ਤੇ ਚੜ੍ਹਦੇ ਹਾਂ। ਮੈਂ ਤੁਰਤ ਘੋੜੀ ਤੋਂ ਚਤਈ ਲਾਹ ਦਿੱਤੀ। ਸੰਤ ਜੀ ਮੈਨੂੰ ਭਜਨ ਕੰਨ ਵਿੱਚ ਦੇ ਕਿਹਾ, ਚੌਂਕੜਾ ਮਾਰ ਕੇ ਝਟਕੂ ਕਰ। ਮੈਂ ਝਟਕੂ ਭਜਨ ਕੀਤਾ ਅਤੇ ਸੰਤ ਜੀ ਨੂੰ ਕਿਹਾ, ਹੁਣ ਤਾਂ ਮੇਰੀ ਘੋੜੀ 'ਤੇ ਚੜ੍ਹੋ। ਸੰਤ ਜੀ ਮੇਰੀ ਘੋੜੀ 'ਤੇ ਚੜ੍ਹੇ ਅਤੇ ਮੈਨੂੰ ਇੱਕ ਹੋਰ ਸਿੱਖ ਤੋਂ ਘੋੜੀ ਮੰਗ ਉਸ 'ਤੇ ਚੜ੍ਹਾਇਆ। ਮੈਂ ਨਾਲ ਹੋ ਤੁਰਿਆ। ਸੰਤ ਜੀ ਘੋੜੀ ਦੁੜਾ ਗੁਰੂ ਹਰੀ ਸਿੰਘ ਜੀ ਨਾਲ ਰਲੇ ਅਤੇ ਗੁਰੂ ਜੀ ਨੂੰ ਕਿਹਾ, ਨੇ ਆਪ ਇਸ ਪਟਵਾਰਾ ਸਿੰਘ ਵੱਲ ਮਿਹਰ ਦੀ ਨਿਗਾਹ ਕਰੋ। ਗੁਰੂ ਜੀ ਮੇਰੇ ਵੱਲ ਮੁੱਖ ਮੋੜ ਨਿਗਾਹ ਭਰ ਵੇਖਿਆ। ਮੈਂ ਅੱਗੇ ਹੀ ਹੋਰ ਮੰਡਲ ਵਿੱਚ ਖੇਡਦਾ ਪਿਆ ਸਾਂ। ਗੁਰੂ ਜੀ ਦੀ ਮਿਹਰ ਭਰੀ ਨਿਗਾਹ ਅਤੇ ਤਨਮਨ ਹੋਏ ਨਿਹਾਲ ਬਿੰਦ ਕੋ ਨਜ਼ਰ ਝਾਕ ਗੁਰਵਾਕ ਸੱਚ ਅਤੇ ਪ੍ਰਤੱਖ ਕਰ ਦਿੱਤਾ ਹੈ। ਮੈਨੂੰ ਲੋਕ ਅਰਸ਼ੀ ਫਰਿਸ਼ਤਾ ਅਤੇ ਮਸਤਾਨਾ ਆਖਦੇ ਹਨ। ਮੈਂ ਪਟਵਾਰ ਛੱਡ ਮਸਤੀ ਦਾ ਰੰਗ ਅਰਸ਼ਾਂ ਦੇ ਰੰਗ ਵੇਖੇ ਹਨ। ਮੈਨੂੰ ਗੁਰੂ ਜੀ ਫਿੱਲੋਕਿਆਂ ਤੋਂ ਹੁਕਮ ਦੇ ਵਾਪਸ ਕੀਤਾ ਸੀ। ਮੈਨੂੰ ਹੋਸ਼ ਹੀ ਨਹੀਂ ਸੀ ਰਹੀ ਆਪੇ ਕਿਸੇ ਪਿੰਡ ਜਾਂ ਘਰ ਵੱਲ ਜਾਣ ਦੀ। ਸੰਤ ਜੀ ਕਿਹਾ, ਮੈਂ ਅੱਜ ਜੋ ਇਹ ਰੰਗ ਬਿਰੰਗੇ ਫੁੱਲਾਂ ਫਲਾਂ ਭਰਿਆ ਬਾਗ ਨਾਮਧਾਰੀ ਦੇਖ ਰਿਹਾ ਹਾਂ, ਇਹ ਸਭ ਗੁਰੂ ਹਰੀ ਸਿੰਘ ਜੀ ਦੀ ਹੀ ਮਿਹਰ ਹੈ। ਨਹੀਂ ਤਾਂ ਜੋ ਲੋਕ ਆਖਦੇ ਹਨ, ਪੜ੍ਹਿਆ ਭਲਾ ਨਾ ਜੱਟ ਅਤੇ ਦੂਜਾ ਪਟਵਾਰੀ ਪੁਲਸੀਆ ਵੀ ਕਦੇ ਚੰਗੇ ਹੋਏ ਹਨ। ਸੰਤ ਜੀ ਰੰਗ ਬਿਰੰਗੇ ਫੁੱਲ ਫਲ ਤਾਂ ਕਹਿ ਸੀ ਕਿ ਸਤਿਗੁਰੂ ਜੀ ਪਾਸ ਵੋਟਾਂ ਲੈਣ ਵਜੋਂ ਅਕਾਲੀ ਚੀਫ ਖਾਲਸਾ ਦੀਵਾਨ ਸਰਕਾਰੀ ਲੋਕ ਅਤੇ ਆਪਣੇ ਬੇਗਾਨੇ ਦਾਨੇ ਮਸਤਾਨੇ ਸਭ ਆਏ ਅਤੇ ਸੰਤ ਜੀ ਦਾ ਪ੍ਰਚਾਰ ਬੜੇ ਪ੍ਰੇਮ ਨਾਲ ਸੁਣ ਰਹੇ ਸੀ। ਜੋ ਕਦੇ ਕੂਕਿਆਂ ਦਾ ਨਾਮ ਨਾ ਸੁਣ ਕੇ ਰਾਜੀ ਸੀ, ਅੱਜ ਅਰਜ਼ਾਂ ਕਰਨ ਲਈ ਆਏ ਹੋਏ ਸੀ ਅਤੇ ਸੰਤ ਜੀ ਗੁਰੂ ਹਰੀ ਸਿੰਘ ਜੀ ਦੀ ਸੋਭਾ ਸੁਣਾ ਰਿਹਾ ਸੀ ਕਿ ਜੇ ਮੈਨੂੰ ਉਹ ਨਾ ਮਿਲਦੇ ਤਾਂ ਮੈਂ ਇਸ ਵੇਲੇ ਇੱਥੇ ਨਾ ਹੁੰਦਾ। ਸੰਤ ਜੀ ਕਿਹਾ, ਇਹ ਗੁਰੂ ਨਾਨਕ ਦੀ ਕਾਰ ਏ ਅਤੇ ਦੇਹਧਾਰੀ ਦੀ ਸ਼ਕਤ ਏ ਕਿ ਸਭ ਇੱਕ ਦਰਬਾਰ ਵਿੱਚ ਜੁੜੇ ਹਾਂ। ਜਿਵੇਂ ਸਕੂਲ ਵਿੱਚੋਂ ਪੜ੍ਹਿਆ ਸਾਂ, ਕੂਕੇ ਸਿੱਖ ਨਹੀਂ ਉਵੇਂ ਹੀ ਰਹਿੰਦਾ ਤਾਂ ਅਰਸ਼ੀ ਫਰਿਸ਼ਤਾ ਨਾ ਬਣਦਾ ਨਾ ਮਸਤੀ ਮਾਣਦਾ। ਸਰਦਾਰ ਆਤਮਾ ਸਿੰਘ ਜੀ ਆਪਣੇ ਖਿਆਲ ਦੱਸਣ ਲਈ ਉੱਠੇ। ਸਰਦਾਰ ਜੀ ਉੱਠਦਿਆਂ ਹੀ ਤੇਜ਼ੀ ਨਾਲ ਕਿਹਾ, ਜਿਵੇਂ ਜੁਗਤ ਅਤੇ ਹਿੰਮਤ ਬਿਨਾਂ ਧਰਤੀ ਵਿੱਚੋਂ ਜਲ ਨਹੀਂ ਪ੍ਰਾਪਤ ਹੋ ਸਕਦਾ, ਤਿਵੇਂ ਸਤਿਗੁਰੂ ਜੀ ਦੀ ਮੱਤ ਅਤੇ ਸਿੱਖ ਦੀ ਮਿਹਨਤ ਬਿਨਾਂ ਵੀ ਦੀਨ ਦੁਨੀਆ ਵਿੱਚ ਕੁਝ ਨਹੀਂ ਸੌਰਦਾ। ਜੇ ਆਦਿ ਕਾਲ ਤੋਂ ਲੈ ਅਤੇ ਗੁਰੂ ਨਾਨਕ ਜੀ ਤੋਂ ਦਸਮ ਜੀ ਤੱਕ ਗੁਰੂ ਦੀ ਲੋੜ ਰਹੀ ਹੈ ਤਾਂ ਹੁਣ ਕਿਉਂ ਹੁਕਮ ਪੰਥ ਪ੍ਰਚਰ ਇਹ ਜਗਮੋ ਕਰਾ ਦਾ ਬੰਦ ਹੋ ਗਿਆ ਹੈ? ਹੁਣ ਵੀ ਗਲਤ ਬੁੱਧੀ ਅੰਗਰੇਜ਼ ਤੋਰੀ ਹੈ ਕਿ ਨਾ ਮਨੁੱਖ ਅਤੇ ਨੇਚਾ ਸਿੱਖ ਕਰਨ, ਨਾ ਦੋਸ਼ਾਂ ਤੋਂ ਬਚਣ ਅਤੇ ਨਾ ਕਿਸੇ ਸੁਚੱਜੇ ਰਾਹ ਤੁਰ ਸਾਨੂੰ ਹੋੜਨ। ਸਰਦਾਰ ਜੀ ਕਿਹਾ, ਮੈਂ 1919 ਈਸਵੀ ਵਿੱਚ ਇੱਕ ਸਾਧ ਦੀ ਦਇਆ ਨਾਲ ਕੂਕਾ ਸਿੱਖ ਸੱਜਿਆ ਅਤੇ ਅੱਗੇ ਸਿੰਘ ਸਭਾ ਦਾ ਹੀ ਮਤ ਰੱਖਦਾ ਸਾਂ। ਇੱਕ ਨੇ ਮੈਨੂੰ ਕਿਹਾ, ਸਿੱਖਾਂ ਨੂੰ 12 ਵਜੇ ਜਾਗ ਆਉਂਦੀ ਹੈ। ਮੈਂ ਉੱਤਰ ਦਿੱਤਾ, ਤੂੰ ਹੁਣ ਦੇ ਸਿੱਖ ਅੰਗਰੇਜ਼ੀ ਮਤ ਵਾਲੇ ਦੇਖੇ ਹਨ ਜੋ ਰਾਤ ਸ਼ਾਮ ਸ਼ਰਾਬ ਨਾਲ ਪੇਟ ਭਰ ਧੁੱਪ ਚੜੀ ਮੂੰਹ ਧੋਂਦੇ ਹਨ। ਮੈਂ ਉਹਨਾਂ ਸਿੱਖਾਂ ਵਿੱਚੋਂ ਨਹੀਂ ਜਿਨ੍ਹਾਂ ਨੂੰ ਲੋਕ ਸ਼ਹਿਰਾਂ ਵਿੱਚ ਕਿਰਾਏ 'ਤੇ ਮਕਾਨ ਨਹੀਂ ਦਿੰਦੇ ਕਿ ਸ਼ਰਾਬ ਪੀ ਗਾਲਾਂ ਕੱਢਣਗੇ। ਮੈਂ ਉਹਨਾਂ ਦੀ ਸੰਗਤ ਵਾਲਾ ਬਣਿਆ ਹਾਂ ਜੋ ਪਿਛਲੀ ਰਾਤ ਜਾਗ ਸੁਬਾਹ ਤੱਕ ਮਾਲਕ ਨਾਲ ਲਿਵ ਲਾਉਂਦੇ ਹਨ, ਗੁਆਂਢੀਆਂ ਨਾਲ ਕੀ ਦੁਸ਼ਮਣ ਅਤੇ ਕੀ ਵਿਰੋਧੀ ਨਾਲ ਵੀ ਸਨੇਹ ਨਾਲ ਵਰਤਦੇ ਹਨ, ਜੋ ਸਭ ਮਨੁੱਖਾਂ ਨੂੰ ਗਲ ਪਾਈ ਮਾਲਾ ਦੇ ਮਣਕੇ ਅਤੇ ਸਤਿਗੁਰੂ ਜੀ ਨੂੰ ਮੇਰ ਸਮਝਦੇ ਹਨ। ਅਸੀਂ ਪੈਸੇ ਲੈ ਬੋਲਣ ਵਾਲੇ ਪ੍ਰਚਾਰਕ ਨਹੀਂ, ਜੋ ਕਿਸੇ ਕਿਹਾ ਉਹ ਹੋਕਾ ਦੇ ਦਿੱਤਾ। ਅਸੀਂ ਅੰਦਰੋਂ ਬਾਹਰੋਂ ਇੱਕ ਹਾਂ, ਜੋ ਜ਼ਬਾਨੋਂ ਕੱਢਦੇ ਹਾਂ ਉਹ ਵਰਤਦੇ ਹਾਂ। ਉਸ ਕਿਹਾ ਜੇ ਏਡੇ ਚੰਗੇ ਹੋ ਤਾਂ ਤੁਸੀਂ ਥੋੜ੍ਹੇ ਕਿਉਂ ਹੋ। ਮੈਂ ਉੱਤਰ ਦਿੱਤਾ, ਕੂਕੇ ਬਣ ਨਾਮ ਦਾਨ ਇਸ਼ਨਾਨ ਦੀ ਅਤੇ ਧਰਮ ਦੀ ਕਰੜੀ ਘਾਲ ਕਰਨੀ ਪੈਂਦੀ ਹੈ। ਅੰਗਰੇਜ਼ ਨੇ ਸਿੱਖਾਂ ਦੀ ਸੱਤਾ ਗਵਾਉਣ ਲਈ ਦੀਨ ਛੁਡਾ ਕੇ ਦੁਨੀਆ ਵੱਲ ਦਲਿੱਦਰ ਵੱਲ ਲੱਗਣ ਵਾਲੇ ਬਣਾਇਆ ਹੈ। ਜਿਸ ਨੇ ਸਿੱਖ ਕੀ ਅਤੇ ਹੋਰ ਕੋਈ ਕੀ ਗਫਲਤ ਤੋਂ ਹੋਸ਼ ਵਿੱਚ ਆਉਣਾ ਹੈ, ਉਹ ਅੰਗਰੇਜ਼ ਦੀ ਨੀਤੀ ਤਿਆਗੇ ਅਤੇ ਧਰਮ ਵੱਲ ਲੱਗੇ, ਤਾਂ ਹੀ ਅਸੀਂ ਦੇਸ਼ ਦੀ ਸੇਵਾ ਕਰ ਸਕਾਂਗੇ ਅਤੇ ਤਾਂ ਹੀ ਸੁਤੰਤਰ ਅਤੇ ਸੁਖੀ ਹੋ ਸਕਾਂਗੇ। ਸੰਤ ਇੰਦਰ ਸਿੰਘ ਜੀ ਸਤਿਗੁਰੂ ਜੀ ਦੇ ਹੁਕਮ ਨਾਲ ਬੋਲੇ ਅਤੇ ਕਿਹਾ, ਹੁਣ ਇੱਕ ਨਵਾਂ ਦੌਰ ਅਤੇ ਪੱਖ ਆਇਆ ਹੈ, ਇੱਕ ਉਸਦੇ ਉਸਾਰਨ ਵਾਲੇ ਹਨ, ਇੱਕ ਢਾਉਣ ਵਾਲੇ ਹਨ, ਅਤੇ ਬੜੀ ਸਮਝ ਨਾਲ ਟੁਰਨਾ ਹੈ। ਸਰਕਾਰ ਆਪਣਾ ਪੱਖ ਉਸਾਰਨਾ ਹੈ ਅਤੇ ਕਾਂਗਰਸ ਢਾਉਣਾ ਹੈ। ਜੋ ਤੁਹਾਨੂੰ ਅੱਗੇ ਵੇਖਣਾ ਸੁਣਨਾ ਨਹੀਂ ਸੀ ਚਾਹੁੰਦੇ, ਉਹ ਹੁਣ ਵੋਟਾਂ ਦੇ ਲੈਣ ਹਿੱਤ ਤੁਹਾਡੀ ਮੁਥਾਜੀ ਕਰਨਗੇ, ਕਿਉਂਕਿ ਹਰ ਬਾਲਕ ਦਾ ਹੁਣ ਵੋਟ ਬਣੇਗਾ ਅਤੇ ਭੁਗਤੇਗਾ। ਤੁਸੀਂ ਕਿਸੇ ਨੂੰ ਜ਼ਬਾਨ ਨਹੀਂ ਦੇਣੀ, ਜੋ ਸਤਿਗੁਰੂ ਜੀ ਵੱਲੋਂ ਹੁਕਮ ਹੋਵੇਗਾ ਸੋ ਸਤਿਯੁਗ 'ਤੇ ਛਾਪ ਦਿੱਤਾ ਜਾਵੇਗਾ। ਅਤੇ ਸੰਤ ਜੀ ਨੇ ਦੱਸਿਆ ਕਿ ਸਤਿਗੁਰੂ ਜੀ ਵੱਲੋਂ ਦੀਪਮਾਲਾ ਅਤੇ ਕੱਤਕ ਪੂਰਨਮਾਸ਼ੀ ਅਤੇ ਆਨੰਦਾਂ ਯੋਗ ਬੱਚੇ ਲਿਆਉਣ ਵਾਲੇ ਮਾਪੇ ਪਹਿਲੋਂ ਸਤਿਗੁਰੂ ਜੀ ਨੂੰ ਆਪਣੇ ਬੱਚਿਆਂ ਦੀ ਉਮਰ ਅਰੋਗਤਾ ਅਤੇ ਯੋਗਤਾ ਦੱਸ ਕੇ ਹੀ ਇਹਨਾਂ ਮੇਲਿਆਂ 'ਤੇ ਬੱਚੇ ਲਿਆਉਣ। ਸੰਤ ਹਜੂਰਾ ਸਿੰਘ ਜੀ ਬੋਲੇ ਕਿ ਨਾਮਧਾਰੀ ਦੇ ਘਰੋਂ ਜੇ ਕੋਈ ਅੰਨ ਜਲ ਦੀ ਲੋੜ ਵਾਲਾ ਨਿਰਾਸ਼ ਮੁੜਦਾ ਹੈ ਤਾਂ ਜਾਣੋ ਸਤਿਗੁਰੂ ਰਾਮ ਸਿੰਘ ਜੀ ਦਾ ਉਹ ਹੁਕਮਨਾਮਾ ਮੁੜਿਆ ਏ, ਜਿਸ ਵਿੱਚ ਉਹਨਾਂ ਕਿਹਾ ਏ ਜਲ ਪ੍ਰਸ਼ਾਦਾ ਗਊ ਘਾਤੀ ਅਤੇ ਨਿੰਦਕ ਨੂੰ ਵੀ ਆਦਰ ਨਾਲ ਦੇਣਾ, ਤੁਹਾਨੂੰ ਤੁਹਾਡੀ ਸੇਵਾ ਦਾ ਫਲ, ਉਸ ਨੂੰ ਆਪਣੇ ਪਾਪ ਦਾ ਫਲ। ਅਤੇ ਸੰਤ ਜੀ ਸੰਤ ਜਿਉਣ ਸਿੰਘ ਜੀ ਦੀ ਸਾਖੀ ਸੁਣਾਈ ਕਿ ਖਿੱਚ ਵਾਲਿਆਂ ਕੋਲ ਰਾਮ ਕਾਹਲ ਨਾਲ ਆਉਂਦਾ ਹੈ, ਤੁਸੀਂ ਵੀ ਉਸ ਦੀ ਖਿੱਚ ਆਪਣੇ ਅੰਦਰੋਂ ਕਰੋ, ਉਹ ਤੁਹਾਨੂੰ ਜ਼ਰੂਰ ਆ ਮਿਲੇਗਾ। 6 ਕੱਤਕ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਵਿੱਚ ਹਮਨ ਹੋ ਭੋਗ ਲਈ ਗ੍ਰੰਥ ਸਾਹਿਬ ਪ੍ਰਕਾਸ਼ ਕਰ ਭੋਗ ਪਾਇਆ, ਵਾਰ ਦੇ ਭੋਗ ਬਾਅਦ ਅਰਦਾਸਾ ਕਰ ਕੜਾਹ ਪ੍ਰਸ਼ਾਦ ਵਰਤਿਆ, ਕਾਲੇ ਕਈ ਵਿਦਾ ਹੋਏ ਅਤੇ ਸਤਿਗੁਰੂ ਜੀ ਪਿੱਪਲਾਂ ਤਲੇ ਥੜੇ 'ਤੇ ਪਿਛਲੇ ਪੈਰ ਵੱਖ ਵੱਖ ਰਾਗੀਆਂ ਅਤੇ ਵਿਦਿਆਲੇ ਦੇ ਬੱਚਿਆਂ ਤੋਂ ਮੌਜ ਮੇਲੇ ਵੱਲੋਂ ਰਾਗ ਸ਼ਬਦ ਸੁਣਿਆ ਅਤੇ ਰਹਿ ਰਾਸ ਦਾ ਪਾਠ ਵੀ ਸੁਣਿਆ। ਇਹਨੇ ਦਿਨੀ ਕਈ ਸ਼ਹਿਰਾਂ ਵਿੱਚ ਅਮੀਰਾਂ ਦੀਆਂ ਕਾਰਾਂ ਨੂੰ ਅੱਗਾਂ ਲਾਈਆਂ ਜਾਂਦੀਆਂ ਅਤੇ ਇਸ਼ਤਿਹਾਰ ਵੀ ਸੁੱਟੇ ਜਾਂਦੇ। ਅਖਬਾਰਾਂ ਵਾਲਿਆਂ ਨੂੰ ਵੀ ਚਿੱਠੀਆਂ ਪਾਈਆਂ ਕਿ ਹੁਣ ਅਮੀਰਾਂ ਦਾ ਬੇੜਾ ਗਰਕ ਕਰਨਾ ਹੈ ਅਤੇ ਸਵੈ ਰਾਜ ਲਿਆ ਗਰੀਬਾਂ ਦੀ ਵੀ ਗੱਲ ਸੁਣਨੀ ਹੈ। ਇਹ ਕੰਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਦੀ ਪਾਰਟੀ ਅਤੇ ਗਦਰ ਪਾਰਟੀ ਕਿਸਾਨ ਲਹਿਰ ਦੇ ਵਿੱਚੋਂ ਜੋ ਨੌਜਵਾਨ ਸਿਰ ਲੱਥ ਸੀ ਸੋ ਆਪਣਾ ਹੱਥ ਚਲਾਉਂਦੇ ਅਤੇ ਜਨਤਾ ਨੂੰ ਜਗਾਉਂਦੇ ਸੀ। ਔਂਕੜਾਂ ਉਜਾੜੇ ਝਾਕ